गुर अमरदास हृदय नित त्याव हृदय नित श्री गुरु रामदास गुरु अर्जन बेघनन के हर गोविंद शुभ मत श्री हर राय नमो कर जोरी नमो श्री हर कृष्ण तेग बहादुर परम वाहे गुरु परम श्री गुरु गोबिंद सिंह विसाला तरों तरा पर पुन पुन सीस वाहे गुरु पुन पुन बंदो बार बार
जगदीसा
एकंकार सतगुरु तेह प्रसाद सच होए वाहे गुरु जी की फतेह बेघन बिनाशन
सोए
जिस मह अमृत ज्ञान है मानक भगत
राग
गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
सतनाम श्री वाहे गुरु साहिब जीओ दोहरा जब नादर काबल गयो सुनो जुखानो कीन चयो आपने देश में सिंगन रैन नदीन
वाहे गुरु जी का खालसा वाहे गुरु जी की फतेह जुगो जुग अटल शब्द गुरु श्री गुरु ग्रंथ साहिब जी महाराज जी दी पवित्र पावन हजूरी च हाजरियां भर रहे गुरु का खास रूप गुरु खालसा साध संगत जीओ धनता दे पात्र हो सतगुरु नौवें पातशाह दे पावन पवित्र सचखंड दरबार विच पिछले पैरां दे सजे दीवाना च जुड़ के सतगुरां दे साजे और नवाजे हुए खालसे पंथ दा इतिहास शाना मत्ता ते माना मत्ता इतिहास सूरबीरां दा बहादुरां दा योधियां दा मर्दां ते दलेरां दा इतिहास बहुत ही श्रद्धा भावना ते सत्कार सहित आप जी सरवण कर रहे बड़ियां बारे कहा जाता है कि फलानी कौम फलाने वेखो जी वो किन्ने सूरमे निकले किन्ना उन्होंने सूरमताई की पर खालसे की सूरबीरता दे सनमुख ਦੁਨੀਆਂ ਦੀਆਂ ਵੱਖੋ ਵੱਖਰੀਆਂ ਵੱਡੀਆਂ ਵੱਡੀਆਂ ਸੂਰਬੀਰ ਕੌਮਾਂ ਦੀ ਸੂਰਬੀਰ ਤੱਕ ਫੋਕੀ ਹੈ, ਕਿਉਂਕਿ ਖਾਲਸੇ ਦੀ ਸੂਰਬੀਰਤਾ ਦੀ ਤਲਵਾਰ ਕਿਸੇ ਔਰਤ 'ਤੇ ਨਹੀਂ ਚੱਲੀ। ਉਹ ਕਿਸੇ ਗਰੀਬ 'ਤੇ ਮਜ਼ਲੂਮ 'ਤੇ ਨਹੀਂ ਚੱਲੀ। ਇਸ ਕਰਕੇ ਖਾਲਸਾ ਸ੍ਰੇਸ਼ਟ ਹੈ, ਸਰਵੋਤਮ ਹੈ। ਇਹ ਅਕਾਲ ਪੁਰਖ ਕੀ ਫੌਜ ਹੈ। ਨਾਦਰ ਅਫਗਾਨੀ ਸੀ, ਭੇਡਾਂ ਚਾਰਦਾ ਚਾਰਦਾ ਆਪਣੇ ਮਾਲਕ ਦਾ ਕਤਲ ਕਰਕੇ ਜਰਨੈਲ ਬਣ ਗਿਆ। ਹਿੰਦੁਸਤਾਨ ਦੇ ਉੱਤੇ ਚੜ੍ਹ ਕੇ ਆਇਆ, ਇੱਕ ਨਹੀਂ ਅਨੇਕਾਂ ਹੱਲੇ ਕੀਤੇ। ਇਤਨਾ ਨਿਰਦਈ ਅਤੇ ਦੁਸ਼ਟ ਬਿਰਤੀ ਸੀ ਇਸ ਨਾਦਰ ਦੀ ਕਿ ਜਦੋਂ ਦਿੱਲੀ ਤੱਕ ਚੱਲ ਕੇ ਆਇਆ ਅਤੇ ਇੱਕ ਦਿਨ ਵਿੱਚ ਕਿਸੇ ਨੇ ਝੂਠੀ ਅਫਵਾਹ ਫੈਲਾ ਦਿੱਤੀ, ਦੋ ਚਾਰ ਸਿਪਾਹੀ ਇਹਦੇ ਮਾਰ ਦਿੱਤੇ। ਦਿੱਲੀ ਦੇ ਬਾਜ਼ਾਰਾਂ ਵਿੱਚ 70,000 ਤੋਂ ਵੱਧ ਲੋਕਾਂ ਨੂੰ ਕਤਲ ਕਰਕੇ ਮਿੱਟੀ 'ਚ ਗਰਕ ਕਰ ਦਿੱਤਾ ਇਹਨੇ ਇੱਕੋ ਦਿਨ 'ਚ। ਇਸ ਅਫਗਾਨੀ ਨੂੰ ਕਿਵੇਂ ਕਿਹਾ ਜਾ ਸਕਦਾ ਇਹ ਦਲੇਰ ਹੈ? ਦਲੇਰ ਉਹ ਸਨ ਜਦੋਂ ਇਹ ਨਾਦਰ ਅਫਗਾਨੀ ਹਿੰਦੁਸਤਾਨ ਨੂੰ ਲੁੱਟ ਕੇ ਲਿਜਾ ਰਿਹਾ ਸੀ ਅਤੇ ਜਿਸ ਵਕਤ ਜਮੁਨਾ ਪਾਰ ਕਰਕੇ ਆਇਆ, ਪੰਜਾਬ ਦੇ ਖਿੱਤੇ ਵਿੱਚ ਆਪਣੇ ਪੈਰ ਪਾਏ ਅਤੇ ਯੋਧਿਆਂ ਨੇ ਮਰਦਾਂ ਨੇ ਦਾ ਰਾਹ ਰੋਕਿਆ, ਹਿੰਦੁਸਤਾਨ ਦਾ ਤਖਤੇ ਤਾਊਸ ਲੁੱਟ ਕੇ ਲੈ ਕੇ ਜਾ ਰਿਹਾ ਜਿਹਦੀ ਕੀਮਤ ਉਸ ਵੇਲੇ 9 ਕਰੋੜ ਰੁਪਏ ਤੋਂ ਵੱਧ ਸੀ। ਬੜੇ ਬੜੇ ਕੀਮਤੀ ਸ਼ਬਜ ਪੰਨੇ, ਹੀਰੇ, ਮੋਤੀ, ਕੋਹਿਨੂਰ ਵਰਗੇ ਹੀਰੇ ਇਹ ਲੁੱਟ ਕੇ ਲਿਜਾ ਰਿਹਾ ਸੀ। ਸਾਡੇ ਦੇਸ਼ ਦਾ ਸਰਮਾਇਆ ਇਹ ਲੁੱਟ ਕੇ ਨਾ ਲਿਜਾ ਸਕੇ, ਉਹਦੇ ਵਾਸਤੇ ਖਾਲਸੇ ਪੰਥ ਨੇ ਜਾ ਕੇ ਇਹਦਾ ਅੱਗਾ ਰੋਕਿਆ, ਕਿਸੇ ਹੋਰ ਨੇ ਨਹੀਂ। ਖਾਲਸਾ ਸੂਰਮਾ ਲਾਹੌਰ ਪਹੁੰਚਿਆ, ਜ਼ਕਰੀਏ ਨੂੰ ਪੁੱਛਦਾ, ਇਹ ਕੌਣ ਨੇ ਜਿਹੜੇ ਮੈਨੂੰ ਲੁੱਟਣ ਵਾਲੇ ਨੇ? ਮੈਂ ਤਾਂ ਹਿੰਦੁਸਤਾਨ ਲੁੱਟਣ ਆਇਆ। ਅਤੇ ਜ਼ਕਰੀਆ ਕਹਿੰਦਾ, ਜੀ ਇਹਨਾਂ ਦਾ ਕਿਹੜਾ ਕੋਈ ਰਾਜ ਹੈ, ਇਹਨਾਂ ਦਾ ਕਿਹੜਾ ਕੋਈ ਦੇਸ਼ ਹੈ? ਇਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਨੇ, ਚੱਲਦਿਆਂ ਖਾਂਦੇ ਨੇ, ਬੈਠਿਆਂ ਹੀ ਸੌਂ ਜਾਂਦੇ ਨੇ ਘੋੜਿਆਂ ਦੀਆਂ ਕਾਠੀਆਂ 'ਤੇ। ਪ੍ਰਸ਼ਾਦਾ ਮੁੱਕ ਜਾਏ, ਨਾ ਹੋਵੇ ਛਕਣ ਨੂੰ, ਤਾਂ ਕਹਿੰਦੇ ਨੇ ਲੰਗਰ ਮਸਤ ਹੋ ਗਿਆ, ਅਲੂਣਾ ਸਾਗ ਮਿਲਦਾ ਖਾਣ ਨੂੰ। ਇਹੋ ਜਿਹੇ ਯੋਧੇ ਨੇ ਕਿ ਜੇ ਕਿਸੇ ਨੇ ਲੂਣ ਫੜਿਆ ਹੋਵੇ ਤਾਂ ਉਹਨੂੰ ਰਸੀਆ ਦੱਸਦੇ ਨੇ ਵੀ ਰਸੀਆ। ਨਾਦਰ ਦੇ ਮੂੰਹ ਇਹ ਬੋਲ ਨਿਕਲੇ ਸੀ, ਜੇ ਕੌਮ ਐਸੀ ਕੌਮ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ ਖਿੱਤਾ ਅਤੇ ਆਪਣਾ ਰਾਜ ਹੋਵੇਗਾ। ਇਹਨਾਂ ਅਫਗਾਨੀਆਂ ਨੂੰ ਟੱਕਰ ਦੇਣ ਵਾਲਾ ਕੇਵਲ ਖਾਲਸਾ ਸੀ। ਕਾਬਲ ਅਤੇ ਕੰਧਾਰ ਤੱਕ ਦੀਆਂ ਕੰਧਾਂ ਤੱਕ ਖਾਲਸੇ ਰਾਜ ਦੇ ਚਿੰਨ੍ਹ ਨੇ। ਤੋ ਨਾਦਰ ਬੜੇ ਭਾਰੀ ਜ਼ੁਲਮ ਕਰਕੇ ਗਿਆ, ਉਹ ਪਿੱਥਿਆ ਪਿੱਛੇ ਆਪ ਜੀ ਨੇ ਸੁਣੀ। ਹੁਣ ਜਦੋਂ ਜ਼ਕਰੀਏ ਨੇ ਵੇਖਿਆ ਕਿ ਸਾਡੀ ਤੁਹੀਨ ਹੋਈ ਹੈ, ਇਹ ਵੇਖੋ ਇੱਦਾਂ ਦੇ ਇਹਨਾਂ ਨੂੰ ਬੁਲਾ ਕੇ ਲਿਆਉਂਦੇ ਲੁੱਟਣ ਵਾਸਤੇ ਪੰਜਾਬ ਹਿੰਦੁਸਤਾਨ, ਕਹਾਉਂਦੇ ਆਪਣੇ ਆਪ ਨੂੰ ਰਾਖੇ ਸੀ ਵੀ ਅਸੀਂ ਇਸ ਦੇਸ਼ ਦੇ ਰਾਖੇ, ਪਰ ਆਪਣੇ ਕੁਰਸੀ ਨੂੰ ਬਹਾਲ ਰੱਖਣ ਵਾਸਤੇ ਖੁਦ ਬੁਲਾਉਂਦੇ ਰਹੇ। ਕਦੇ ਅਬਦਾਲੀ ਨੂੰ ਸੱਦ ਲੈਂਦਾ ਸੀ ਕੋਈ, ਕਦੇ ਪਹਿਲਾਂ ਨਾਦਰ ਨੂੰ ਸੱਦਦੇ ਰਹੇ। ਇਹ ਕੇਵਲ ਖਾਲਸੇ ਨੇ ਇਹਨਾਂ ਦੇ ਦੰਦ ਖੱਟੇ ਕੀਤੇ। ਆਓ ਆਪਣਾ ਇਹ ਸ਼ਾਨਾ ਮੱਤਾ ਅਤੇ ਮਾਨਾ ਮੱਤਾ ਇਤਿਹਾਸ, ਆਪਣੇ ਪੁਰਖਿਆਂ ਦਾ ਇਤਿਹਾਸ ਮਨ ਉਰ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਨਾਦਰ ਕਾਬਲ ਗਇਓ ਸੁਨੋ ਜੋਖਾਂ ਨੂੰ ਕੀਨ।
ਨਾਦਰ ਜਦੋਂ ਕਾਬਲ ਵਾਪਸ ਚਲਾ ਗਿਆ ਤਾਂ ਸੁਣੋ ਪਿੱਛੇ ਖਾਨੂ ਨੇ ਯਾਨੀ ਕਿ ਜ਼ਕਰੀਆ ਖਾਨ ਨੇ ਜੋ ਬਾਅਦ ਵਿੱਚ ਕੀਤਾ ਉਹ ਸੁਣੋ। ਇਹ ਕਾਬਲ ਕੰਧਾਰ ਪਹਿਲਾਂ ਹਿੰਦੁਸਤਾਨ ਦੀ ਹੱਦ ਵਿੱਚ ਸਨ। ਇਹ ਨਾਦਰ ਨੇ ਇਹਨੂੰ ਮੁੜ ਕੇ ਅਫਗਾਨਿਸਤਾਨ ਦੇ ਵਿੱਚ ਨਾਲ ਰਲਾਇਆ ਸੀ ਇਸ ਇਲਾਕੇ ਨੇ। ਸੁਣੋ ਉਸ ਖਾਨੂ ਦੀ ਬਾਤ।
ਚਾਹੋ ਆਪਣੇ ਦੇਸ਼ ਮੈਂ ਸਿੰਘਨ ਰਹਿਣ ਨਦੀਨ।
ਜਦੋਂ ਨਾਦਰ ਚਲਾ ਗਿਆ ਤੇ ਜ਼ਕਰੀਏ ਨੂੰ ਨਮੋਸ਼ੀ ਆਈ। ਉਹਨੇ ਆਖਿਆ ਇਹਨਾਂ ਸਿੰਘਾਂ ਕਰਕੇ ਮੇਰੀ ਨਾਦਰ ਅੱਗੇ ਬੇਹੁਰਮਤੀ ਹੋਈ ਹੈ ਕਿ ਮੈਂ ਇਹਨਾਂ ਨੂੰ ਕਾਬੂ ਨਹੀਂ ਕਰ ਸਕਿਆ। ਇਹਨੇ ਹੁਣ ਖਾਲਸੇ ਦੇ ਉੱਤੇ ਸਖਤੀ ਦਾ ਦੌਰ ਲਿਆਂਦਾ। ਪੰਥ ਦੇ ਉੱਤੇ ਜਿਹੜਾ ਸਖਤੀ ਦਾ ਦੌਰ ਲਿਆਉਣ ਵਾਲੇ ਸਨ ਉਹਨਾਂ ਵਿੱਚੋਂ ਇੱਕ ਜ਼ਕਰੀਆ ਹੈ, ਮੀਰ ਮੰਨੂ ਹੈ, ਅਬਦੁਲ ਸਮੁੰਦ ਖਾਨ ਦੇ ਵੇਲੇ ਵੀ। ਤੋ ਇਹ ਜਰਵਾਣੇ ਹਨ, ਖਾਨੂ ਇਹਨੂੰ ਕਹਿੰਦੇ ਆ ਖਾਲਸੇ। ਤੋ ਖਾਨੂ ਨੇ ਜਿਵੇਂ ਸਿੰਘਾਂ ਦੇ ਨਾਲ ਕੀਤਾ, ਇਹ ਕਹਿੰਦਾ ਮੈਂ ਆਪਣੇ ਇਸ ਦੇਸ਼ ਵਿੱਚ ਇਹਨਾਂ ਸਿੰਘਾਂ ਨੂੰ ਰਹਿਣ ਹੀ ਨਹੀਂ ਦੇਣਾ। ਹਾਂਜੀ,
ਚੋ ਪਈ ਨਵਾਬ ਨਾਦਰ ਤੇ ਨਮੋਸ਼ੀ ਆਈ।
ਨਾਦਰ ਦੇ ਕੋਲੋਂ ਇਹਨੂੰ ਨਮੋਸ਼ੀ ਆਈ, ਉਹਨੇ ਲਾਹਨਤ ਪਾਈ, ਉਹ ਤੂੰ ਕਾਹਦਾ ਖਾਨ ਬਹਾਦਰ ਹੈ, ਨਾਂ ਦਾ ਹੀ ਬਹਾਦਰ ਹੈ, ਤੇਰੇ ਕੋਲੋਂ ਆ ਜਿਹੜੇ ਸਿੰਘ ਨੇ ਇਹ ਤਾਂ ਕਾਬੂ ਨਹੀਂ ਆਉਂਦੇ, ਉਹ ਮੈਨੂੰ ਲੁੱਟੀ ਜਾਂਦੇ ਆ ਰਸਤੇ ਵਿੱਚ, ਮੈਂ ਹਿੰਦੁਸਤਾਨ ਲੁੱਟਣ ਆਇਆ। ਇਹਨੂੰ ਇਸ ਗੱਲ ਦੀ ਬੜੀ ਨਮੋਸ਼ੀ ਆਈ।
ਤਿਉਂ ਤਿਉਂ ਲਾਗੋ ਕਰਨ ਬੁਰਾਈ।
ਇਹ ਉਸੇ ਤਰ੍ਹਾਂ ਸਿੰਘਾਂ ਦੇ ਨਾਲ ਬੁਰਾਈ ਕਰਨ ਲੱਗਾ, ਸਿੰਘਾਂ ਦੇ ਪ੍ਰਤੀ ਵੈਰ ਚਿਤਵਣ ਲੱਗਾ।
ਟੋਲ ਟੋਲ ਸਿੰਘਨ ਕੋ ਮਾਰੇ।
ਇਹਨੇ ਹੁਕਮ ਕੀਤਾ ਸਿਪਾਹੀਆਂ ਨੂੰ ਹਰਿਆਊ ਦਸਤੇ ਫੇਰੇ ਕਿ ਜਿੱਥੇ ਸਿੰਘ ਲੱਭਦੇ ਨੇ ਲੱਭ ਲੱਭ ਕੇ ਉਹਨਾਂ ਨੂੰ ਮਾਰਨਾ। ਇਹਨੇ ਆਪ ਬਹੁਤ ਸਾਰੇ ਸਿੰਘ ਕਤਲ ਕੀਤੇ, ਸ਼ਹੀਦ ਕੀਤੇ।
ਜੈਸੇ ਮਾਰੇ ਟੋਲ ਸ਼ਿਕਾਰੀ।
ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਲੱਭ ਕੇ ਮਾਰਦਾ ਨਾ, ਇੱਦਾਂ ਸਿੰਘਾਂ ਨੂੰ ਪਿੰਡ ਪਿੰਡ 'ਚ ਨਗਰ ਨਗਰ ਵਿੱਚ ਲੱਭ ਕੇ ਸ਼ਿਕਾਰ ਸਮਝ ਕੇ ਮਾਰਿਆ ਜਾਣ ਲੱਗਾ। ਜਿਹੜੇ ਆਮ ਗ੍ਰਿਸਤੀ ਸਿੰਘ ਸਨ, ਘਰਾਂ 'ਚ ਰਹਿਣ ਵਾਲੇ ਕਾਰੋਬਾਰੀ, ਉਹਨਾਂ ਨੂੰ ਵੀ ਫੜ ਫੜ ਕੇ ਕੋਹ ਕੋਹ ਕੇ ਮਾਰਨ ਲੱਗੇ।
ਜੋ ਸਿੰਘਨ ਕੋ ਆਨ ਬਤਾਵੇ।
ਜਿਹੜਾ ਕੋਈ ਆ ਕੇ ਦੱਸ ਪਾਉਂਦਾ ਸਿੰਘਾਂ ਬਾਰੇ ਵੀ ਫਲਾਣੀ ਥਾਂ ਤੇ ਫਲਾਣੇ ਘਰ 'ਚ ਸਿੰਘ ਵੇਖਿਆ ਅਸੀਂ, ਫਲਾਣੇ ਨਗਰ ਦੇ ਵਿੱਚ ਅਸੀਂ ਸਿੰਘ ਵੇਖਿਆ, ਜਿਹੜਾ ਇੱਦਾਂ ਆ ਕੇ ਜ਼ਕਰੀਏ ਕੋਲ ਦੱਸ ਪਾਉਂਦਾ
ਤੁਰਤ ਇਨਾਮ ਸੁਤਾਹੀ ਦਿਵਾਵੇ।
ਜ਼ਕਰੀਆ ਤੁਰਤ ਫਿਰ ਤੋਂ ਉਸੇ ਵੇਲੇ ਉਹਨੂੰ ਇਨਾਮ ਦਿਵਾਉਂਦਾ, ਕਹਿੰਦਾ ਇਹਨੂੰ ਇਨਾਮ ਦਿਓ, ਇਹਨੂੰ ਅੱਲਾ ਸ਼ੇਰੀ ਦਿਓ ਕਿ ਹੋਰ ਕੰਮ ਕਰੇ, ਇੱਦਾਂ ਹੋਰ ਸਿੰਘਾਂ ਦੀ ਦਸ ਪਾ ਕੇ ਸਿੰਘ ਫੜਾਵੇ।
ਜੋ ਸਿੰਘਨ ਕੋ ਦਸੇ ਗਰਾਮ।
ਜੇ ਕੋਈ ਸਿੰਘ ਦਾ ਕੋਈ ਪਿੰਡ ਦੱਸ ਦੇਵੇ ਵੀ ਫਲਾਣੇ ਪਿੰਡ ਦੇ ਵਿੱਚ ਸਿੰਘ ਇੰਨੀ ਗਿਣਤੀ 'ਚ ਰਹਿੰਦੇ ਹਨ,
ਤਾਂ ਕੋ ਦੇਵੇ ਬਹੁਤੇ ਇਨਾਮ।
ਉਹਨੂੰ ਵੀ ਜ਼ਕਰੀਆ ਬੜੇ ਇਨਾਮ ਦਿੰਦਾ, ਖੁੱਲੇ ਤੋਹਫੇ ਦਿੰਦਾ, ਉਹਨਾਂ ਨੂੰ ਜਗੀਰਾਂ ਦੇ ਦਿੰਦਾ।
ਲਾਲਚਿਤ ਸਿੰਘਨ ਪਕੜਾਵੇ।
ਇੱਦਾਂ ਲਾਲਚ ਵਸ ਹੋ ਕੇ ਬਹੁਤੇ ਲੋਕ ਸਿੰਘਾਂ ਨੂੰ ਫੜਾਉਣ ਲੱਗੇ। ਜਦੋਂ ਪੰਜਾਂ ਸੱਤਾਂ ਨੂੰ ਲਾਲਚ ਮਿਲਿਆ, ਉਹਨਾਂ ਨੇ ਹੋਰ ਅੱਗੇ ਪੰਜਾਂ ਵੀਹਾਂ ਨੂੰ ਦੱਸਿਆ, ਉਹਨਾਂ ਨੇ ਹੋਰ। ਇੱਦਾਂ ਪੰਜਾਬ ਦੀ ਧਰਤੀ 'ਤੇ ਬਹੁਤ ਸਾਰੇ ਇੱਦਾਂ ਦੇ ਲਾਲਚੀ ਅਤੇ ਲੋਭੀ ਜਿਹੜੇ ਲੋਕ ਸਨ ਉਸ ਵਕਤ ਦੇ, ਉਹ ਸਿੰਘਾਂ ਦੀ ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਣ ਲੱਗੇ।
ਲੁਕ ਲੁਕ ਸਿੰਘ ਸੁਜਾਨ ਬਚਾਵੇ।
ਸਿੰਘ ਵੀ ਹੁਣ ਔਖਾ ਵੇਲਾ ਆ ਗਿਆ, ਖਾਲਸੇ ਦੇ ਉੱਤੇ ਭੀੜੀ ਦਾ ਸਮਾਂ ਸੀ, ਤੋ ਹੁਣ ਲੁਕ ਛਿਪ ਕੇ ਹਰਨ ਭਰਨ ਹੋ ਕੇ ਸਿੰਘ ਆਪਣੀ ਜਾਨ ਬਚਾਉਂਦੇ ਨੇ।
ਔਰ ਮੁਲਕ ਪੈ ਲਿਖ ਪਠਾਈ।
ਹੋਰ ਵੀ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਦੂਜੇ ਦੇਸ਼ਾਂ ਦੇ ਖਿੱਤਿਆਂ ਦੇ ਵਿੱਚ ਸਿੰਘ ਰਹਿੰਦੇ ਸਨ, ਦੂਜੇ ਸੂਬਿਆਂ 'ਚ ਰਹਿੰਦੇ ਸੀ, ਉੱਥੇ ਵੀ ਲਿਖ ਕੇ ਭੇਜ ਦਿੱਤਾ।
ਪੰਜ ਰੁਪਏ ਸਿੰਘ ਦਸੇ ਸੁਪਾਈ।
ਜਿਹੜਾ ਸਾਨੂੰ ਦੱਸ ਪਾਏਗਾ, ਬਸ ਇੰਨਾ ਹੀ ਦੱਸ ਦੇ ਫਲਾਣੀ ਥਾਂ 'ਤੇ ਸਿੰਘ ਹੈ, ਦੋ ਨੇ ਚਾਰ ਨੇ, ਪਰ ਸਿੰਘ ਦੱਸਣ ਦੇ ਬਦਲੇ ਉਹਨੂੰ ਪੰਜ ਰੁਪਈਏ ਦਿੱਤੇ ਜਾਣਗੇ। ਪੰਜ ਰੁਪਈਏ ਵੀ ਉਹਨਾਂ ਵੇਲਿਆਂ 'ਚ ਬਹੁਤ ਹੁੰਦੇ ਸੀ। ਆ ਕੁਝ ਦਹਾਕੇ ਪਹਿਲਾਂ 5-7 ਰੁਪਏ ਤਨਖਾਹ ਹੋਇਆ ਕਰਦੀ ਸੀ ਲੋਕਾਂ ਦੀ ਮਹੀਨੇ ਦੀ, ਉਹਦੇ 'ਚ ਵਧੀਆ ਗੁਜ਼ਾਰਾ ਕਰ ਲੈਂਦੇ ਸਨ। ਉਹਨਾਂ ਵੇਲਿਆਂ 'ਚ ਵੀ ਪੰਜ ਰੁਪਈਏ ਮਾਇਨੇ ਰੱਖਦੇ ਸੀ। ਤੋ ਦੱਸਣ ਵਾਲਿਆਂ ਨੂੰ 5 ਰੁਪਈਏ ਦਿੱਤੇ ਜਾਣਗੇ, ਇਹ ਲਾਲਚ ਦਿੱਤਾ ਗਿਆ।
ਜਾਂ ਤੈ ਸਿੰਘਨ ਬਹੁਤ ਮਰਾਵੇ,
ਇਸ ਕਰਕੇ ਲੋਕ ਲਾਲਚੀ ਹੋ ਕੇ ਬਹੁਤ ਸਾਰੇ ਸਿੰਘਾਂ ਨੂੰ ਮਰਵਾਉਣ ਲੱਗੇ। ਲੋਕਾਂ ਦੇ ਹਿਰਦੇ 'ਚ ਇਹ ਸੋਚ ਨਹੀਂ ਸੀ ਕਿ ਇਹਨਾਂ ਨੂੰ ਮਰਵਾਉਣ ਤੋਂ ਬਾਅਦ ਇਹ ਜਿਹੜੇ ਜਰਵਾਣੇ ਨੇ ਸਾਨੂੰ ਮਾਰਨਗੇ, ਇਹ ਸਿੰਘ ਤਾਂ ਸਾਡੇ ਰਖਵਾਲੇ ਨੇ, ਇਹਨਾਂ ਨੇ ਸਾਨੂੰ ਬਚਾਉਣਾ। ਉਲਟਾ ਉਹਨਾਂ ਸਿੰਘਾਂ ਨੂੰ ਫੜਾ ਕੇ ਲਾਲਚ ਬਸ ਹੋ ਕੇ, ਕਿਉਂਕਿ ਲੋਭੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਜਿਹੜਾ ਲੋਭੀ ਹੁੰਦਾ ਉਹ ਕੋਈ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹ ਮੁਸਲਮਾਨ ਸੰਬੰਧਿਤ ਧਰਮ ਨਾਲ ਸੰਬੰਧਿਤ ਹੋਵੇ, ਉਹ ਹਿੰਦੂ ਧਰਮ ਨਾਲ ਸੰਬੰਧਿਤ ਹੋਵੇ, ਚਾਹੇ ਸਿੱਖ ਹੋਵੇ, ਈਸਾਈ ਹੋਵੇ, ਯਹੂਦੀ ਹੋਵੇ, ਜੇ ਉਹ ਲੋਭੀ ਹੈ ਤਾਂ ਲੋਭੀ ਬੰਦਾ ਕਿਸੇ ਧਰਮ ਦਾ ਵੀ ਨਹੀਂ ਹੈ, ਕਿਸੇ ਵੀ ਧਰਮ ਦਾ ਨਹੀਂ, ਉਹ ਧਰਮ ਹੀ ਨਹੀਂ ਹੋ ਸਕਦਾ। ਉਹਦਾ ਕੋਈ ਧਰਮ ਹੈ? ਉਹਦਾ ਇੱਕੋ ਧਰਮ ਹੈ ਲਾਲਚ। ਤੋ ਲਾਲਚ ਬਸ ਹੋ ਕੇ ਏਦਾਂ ਬਹੁਤ ਸਾਰੇ ਸਿੰਘਾਂ ਨੂੰ ਫੜਾਉਣ ਲੱਗੇ, ਮਰਵਾਉਣ ਲੱਗੇ।
ਮਾਰ ਸਿੰਘਨ ਸਿਰੇ ਆਪ ਪੁਚਾਵੇ,
ਕਈ ਤਾਂ ਆਪ ਸਿੰਘਾਂ ਨੂੰ ਵਿਸਾਹ ਘਾਤ ਕਰਕੇ ਮਾਰਦੇ ਨੇ, ਮਾਰ ਕੇ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਦਰਬਾਰ 'ਚ ਲਿਜਾ ਕੇ 80-80 ਰੁਪਈਏ ਮੁੱਲ ਲੈਂਦੇ ਆ। ਇੱਕ ਇੱਕ ਸਿੰਘ ਦਾ ਸਿਰ ਦੇ ਕੇ 80-80 ਰੁਪਈਏ, ਅਤੇ ਬਕਾਇਦਾ ਉਹਦੇ ਤੋਂ ਇਲਾਵਾ ਹੋਰ ਇਨਾਮ ਵੀ ਜ਼ਕਰੀਏ ਕੋਲੋਂ ਲੈਂਦੇ ਹਨ।
ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ,
ਤੇ ਜੇ ਇੱਕ ਇੱਕ ਦੋ ਦੋ ਸਿੰਘ ਹੁੰਦੇ ਆ ਉਹ ਲੁਕ ਛਿਪ ਜਾਂਦੇ ਕੋਈ ਜੰਗਲ ਦੀ ਝਾੜ 'ਚ, ਖੱਡ 'ਚ, ਜਿੱਥੇ ਕਿਸੇ ਨੂੰ ਥਾਂ ਮਿਲਦੀ ਹੈ।
ਇਮ ਕਰ ਸਿੰਘਨ ਪਤਾ ਲਗਾਵੇ,
ਪਰ ਜਿਹੜੇ ਜਸੂਸ ਨੇ ਖੂਫੀਏ, ਇਹ ਵੀ ਇੱਕ ਇੱਕ ਦੋ ਦੋ ਕਰਕੇ ਪਿੰਡਾਂ ਵਿੱਚ ਸੁੰਘਦੇ ਫਿਰਦੇ ਆ, ਅਤੇ ਸੁੰਘ ਸੁੰਘ ਕੇ ਵੇਖਦੇ ਆ ਕਿੱਥੇ ਸਿੰਘ ਨੇ, ਕਿੱਥੇ ਆਉਂਦੇ ਨੇ, ਏਦਾਂ ਮੁਖਬਰੀ ਕਰਕੇ ਪਿੰਡ ਪਿੰਡ ਦੇ ਵਿੱਚ ਲੱਭਦੇ ਹਨ।
ਰਾਤ ਤੁਰੇ ਦਿਨ ਰਹੀ ਲੁਕਾਈ,
ਸਿੰਘਾਂ ਵਾਸਤੇ ਇਹ ਸਮਾਂ ਬੜਾ ਔਖਾ ਸਮਾਂ ਸੀ। ਤੋ ਉਸ ਵਕਤ ਸਿੰਘ ਰਾਤ ਦੇ ਸਮੇਂ ਹੀ ਤਕਰੀਬਨ ਸਫ਼ਰ ਕਰਦੇ ਸੀ, ਜੇ ਕਿਤੇ ਆਉਣਾ ਜਾਣਾ ਹੁੰਦਾ ਸੀ ਤੋ ਰਾਤ ਨੂੰ ਹੀ ਸਿੰਘ ਆਉਂਦੇ ਜਾਂਦੇ ਸੀ। ਦਿਨ ਵੇਲੇ ਬਿਲਕੁਲ ਕਿਸੇ ਬੀਆਬਾਨ ਵਿੱਚ ਜਾਂ ਬਿਲਕੁਲ ਕੋਈ ਇਕਾਂਤ ਵਾਲੀ ਜਗ੍ਹਾ ਹੁੰਦੀ, ਉੱਥੇ ਸਿੰਘ ਲੁਕ ਛਿਪ ਜਾਂਦੇ ਸਨ।
ਕਈ ਅਨਲੀਨੇ ਕੁੰਬਲ ਬਣਾਏ,
ਕਈ ਸਿੰਘਾਂ ਨੇ ਆਪਣੇ ਕੁੰਬਲ ਬਣਾ ਲਏ ਨੇ। ਕੁੰਬਲ ਦਾ ਮਤਲਬ ਹੁੰਦਾ ਖੱਡ ਬਣਾ ਲੈਣੀ, ਜਿਵੇਂ ਮੋਰਚੇ ਜੇ ਨਹੀਂ ਹੁੰਦੇ, ਮਿੱਟੀ ਦੇ ਵਿੱਚ ਥੱਲੇ ਸੁਰੰਗਾਂ ਪੁੱਟ ਕੇ ਉਹਦੇ ਥੱਲੇ ਘੁਰਨੇ ਜੇ ਬਣਾ ਕੇ ਉਹਨਾਂ ਵਿੱਚ ਰਹਿਣਾ ਸ਼ੁਰੂ ਕਰਨਾ ਪਿਆ ਸਿੰਘਾਂ ਨੂੰ। ਮਿੱਟੀ ਦੇ ਘੁਰਨਿਆਂ 'ਚ ਰਹਿਣ ਵਾਲੇ ਸਿੰਘਾਂ ਦੇ ਅੰਦਰ ਇੱਕੋ ਸੁਪਨਾ ਸੀ, ਕਦੇ ਸਾਡਾ ਰਾਜ ਹੋਵੇਗਾ ਅਤੇ ਸਾਡੇ ਵਾਰਸ ਆਪਣੇ ਮਹਿਲਾਂ ਦੇ ਵਿੱਚ ਰਿਹਾ ਕਰਨਗੇ। ਉੱਥੇ ਵੀ ਉਹਨਾਂ ਦੀ ਸੁਰਤ ਚੜ੍ਹਦੀ ਕਲਾ, ਉਹਨਾਂ ਨੂੰ ਆਪਣੇ ਫਿਕਰ ਨਹੀਂ ਸੀ ਕਿ ਅਸੀਂ ਇਹਨਾਂ ਮਿੱਟੀਆਂ ਦੀਆਂ ਖੱਡਾਂ 'ਚ ਰਹਿ ਰਹੇ ਹਾਂ, ਝਾੜਾਂ 'ਚ ਰਹਿ ਰਹੇ ਹਾਂ। ਉਹਨਾਂ ਨੂੰ ਚਿੰਤਾ ਸੀ, ਫਿਕਰ ਸੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ। ਇਸ ਫਿਕਰ ਨਾਲ, ਇਸ ਚਿੰਤਾ ਨਾਲ ਉਹ ਲੜਦੇ ਰਹੇ ਨੇ, ਉਹਨਾਂ ਨੂੰ ਆਪਣੇ ਨਿੱਜੀ ਸਵਾਰਥ ਨਹੀਂ ਸੀ। ਤੋ ਬਹੁਤ ਸਾਰੇ ਸਿੰਘਾਂ ਨੇ ਖੱਡਾਂ ਪੁੱਟ ਕੇ ਜ਼ਮੀਨ ਦੇ ਵਿੱਚ ਸੁਰੰਗਾਂ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰ ਲਿਆ।
ਕਈ ਰਹੇ ਕਰ ਤੀਜੇ ਥਾਏ,
ਤੇ ਕਈ ਆਪਣੇ ਰਿਸ਼ਤੇਦਾਰਾਂ ਦੇ ਅੱਗੇ, ਜਿਹੜੇ ਰਿਸ਼ਤੇਦਾਰ ਨੇ ਤੀਜੇ ਘਰ 'ਚ ਰਹਿੰਦੇ ਆ, ਕਿਉਂਕਿ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਤਾਂ ਜਾ ਕੇ ਫੜ ਲੈਂਦੇ ਆ। ਰਿਸ਼ਤੇਦਾਰਾਂ ਦੇ ਅੱਗੇ ਜਿਹੜੇ ਤੀਜੇ ਥਾਂ 'ਤੇ ਰਿਸ਼ਤੇਦਾਰ ਹੁੰਦੇ, ਉਹਨਾਂ ਦੇ ਘਰਾਂ ਵਿੱਚ ਜਾ ਕੇ ਲੁਕ ਛਿਪ ਕੇ ਰਹਿੰਦੇ ਹਨ।
ਕਈ ਰਹੇ ਪਰਦੇਸੇ ਜਾਏ,
ਕਈ ਸਿੰਘ ਪੰਜਾਬ 'ਚੋਂ ਦੂਰ ਚਲੇ ਗਏ ਬਾਹਰ, ਉੱਧਰ ਜੈਪੁਰ ਸਾਈਡ, ਰਾਜਸਥਾਨ ਵਾਲੇ ਪਾਸੇ, ਇੱਧਰ ਬੀਕਾਨੇਰ ਤੋਂ ਬੁੱਢੇ ਜੋੜ ਵਾਲੇ ਪਾਸੇ, ਇੱਧਰ ਬਹੁਤ ਸਾਰੇ ਸਿੰਘ ਜ਼ਿਆਦਾ ਇੱਧਰ ਮਾਲਵੇ ਦੇ ਇਲਾਕੇ ਦੇ ਵਿੱਚ, ਕਿਉਂਕਿ ਇੱਧਰ ਮਾਰ ਘੱਟ ਘੱਟ ਹੁੰਦੀ ਸੀ, ਤੁਰ ਕੇ ਇੱਧਰ ਆਉਂਦੇ ਨਹੀਂ ਸਨ। ਤੋ ਏਦਾਂ ਲੁਕ ਛਿਪ ਕੇ ਸਮਾਂ ਪਾਸ ਕਰਦੇ ਨੇ।
ਕਈ ਸਿੰਘ ਰਹੇ ਝਾੜਨ ਮਾਈ,
ਕਈ ਸਿੰਘ ਜੰਗਲਾਂ ਦੀਆਂ ਜਿਹੜੀਆਂ ਸੰਘਣੀਆਂ ਝਾੜਾਂ ਨੇ, ਬੀੜਾਂ ਨੇ, ਉਹਨਾਂ ਵਿੱਚ ਰਹਿੰਦੇ ਹਨ।
ਕਈ ਸਿੰਘ ਜਾ ਜੰਗਲ ਲੁਕਾਈ,
ਕਈ ਸਿੰਘ ਜਿਹੜੇ ਗਹਿਬਰ ਘਨਘੋਰ ਜੰਗਲ ਨੇ, ਉਹਨਾਂ ਜੰਗਲਾਂ ਦੇ ਵਿੱਚ ਜਾ ਠਹਿਰਦੇ ਹਨ।
ਖੇਤੀ ਕਰੇ ਕਈ ਸਿਰ ਨੀਵੇ,
ਕਈ ਸਿੰਘ ਵਿਚਾਰੇ ਨਗਰਾਂ ਦੇ ਵਿੱਚ ਖੇਤੀ ਕਰਦੇ ਆ, ਸਿਰ ਨੀਵਾਂ ਕਰਕੇ ਲੰਘ ਜਾਂਦੇ, ਕਿਸੇ ਨਾਲ ਅੱਖ ਨਹੀਂ ਮਿਲਾਉਂਦੇ, ਸਿਰ ਨਹੀਂ ਚੁੱਕਦੇ ਵੀ ਕਿਸੇ ਨਾਲ ਅੱਖ ਮਿਲਾਵਾਂਗੇ ਕੋਈ, ਕਿਉਂਕਿ ਬੜੀਆਂ ਬੜੀਆਂ ਬਾਤਾਂ ਲੋਕ ਕਰਦੇ ਸਨ। ਉਹ ਕਹਿੰਦੇ ਕਦੇ ਸਾਡਾ ਵੇਲਾ ਵੀ ਆਵੇਗਾ, ਇਹ ਸਮਾਂ ਰਹਿਣਾ ਨਹੀਂ, ਇਹ ਸਮਾਂ ਰਹਿਣਾ ਨਹੀਂ, ਇਹ ਵੀ ਲੰਘ ਜਾਣਾ ਹੈ। ਤੋ ਇਸ ਤਰ੍ਹਾਂ ਬਿਰਤੀ ਧਾਰਨ ਕਰਕੇ, ਕਈ ਨੀਵਾਂ ਸਿਰ ਕਰਕੇ ਆਪਣਾ ਡੰਗ ਟਪਾਉਂਦੇ ਤੇ ਖੇਤੀ ਕਰਦੇ ਨੇ।
ਕਿਤਨਕ ਵਿੱਚ ਬੜ ਖੱਡਨ ਜੀਵੇ,
ਕਈ ਜੰਗਲਾਂ ਦੇ ਵਿੱਚ ਜਿਹੜੀਆਂ ਖੱਡਾਂ ਹੁੰਦੀਆਂ ਨੇ ਜਾਂ ਪਹਾੜ ਕੱਚਿਆਂ ਦੀਆਂ ਖੱਡਾਂ ਹੁੰਦੀਆਂ ਨੇ, ਉਹਨਾਂ ਚ ਰਹਿ ਕੇ ਦਿਨ ਕੱਟਦੇ ਹਨ।
ਦੋਹਰਾ ਸਿੰਘ ਕੜਾ ਕੇ ਸਿਉ ਰਹੇ, ਦੂਵੇ ਚੌਥੇ ਦਿਨ ਖਾਏ।
ਖਾਲਸਾ ਜੀ, ਜਿਹੜਾ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਜਿਹੜੇ ਖਾਲਸਾ ਹੀ ਬੋਲੇ ਨੇ ਨਾ, ਜਿਹੜੇ ਸਾਡੇ ਬਜ਼ੁਰਗ ਬੋਲਦੇ ਨੇ, ਬੋਲਦੇ ਰਹੇ ਨੇ, ਅਤੇ ਹੁਣ ਆਮ ਕਰਕੇ ਜ਼ਿਆਦਾ ਉਹ ਬੋਲੇ ਨਿਹੰਗ ਸਿੰਘਾਂ ਵਿੱਚ ਹੀ ਪ੍ਰਚਲਿਤ ਨੇ, ਆਮ ਸੰਗਤ ਨੂੰ ਤਾਂ ਉਹ ਬੋਲੇ ਯਾਦ ਵੀ ਨਹੀਂ ਰਹੇ। ਪਹਿਲਾਂ ਸਾਰੇ ਸਿੰਘਾਂ ਦੀ ਰਸਨਾ 'ਤੇ ਉਹ ਬੋਲੇ ਹੁੰਦੇ ਸੀ। ਭੁੱਖ ਲੱਗਣੀ, ਆਪਾਂ ਕਹਿੰਦੇ ਮੈਂ ਭੁੱਖਾ ਹਾਂ, ਭੁੱਖ ਲੱਗੀ, ਉਹ ਕਹਿੰਦੇ ਨਹੀਂ, ਖਾਲਸਾ ਕੜਾਕੇ ਵਿੱਚ ਹੈ, ਦੁਸ਼ਮਣ ਨੂੰ ਥੋੜ੍ਹੀ ਦੱਸਣਾ ਵੀ ਭੁੱਖ ਲੱਗੀ ਹੈ, ਭੁੱਖਾ ਸਮਝ ਕੇ ਤਾਂ ਹਮਲਾ ਕਰੇਗਾ। ਜਦੋਂ ਕਹਿਣਾ ਕੜਾਕੇ ਵਿੱਚ, ਅਗਲੇ ਦੁਸ਼ਮਣ ਨੇ ਸਮਝਿਆ ਜਿਹੜਾ ਪਹਿਲਾਂ ਹੀ ਕੜਾਕੇ ਕੱਢੀ ਜਾਂਦਾ ਕੀ ਕਰੇਗਾ ਸਾਡੇ ਨਾਲ। ਤੂੰ ਇਹ ਖਾਲਸਾ ਹੀ ਬੋਲੇ ਸੀ। ਵੇਖੋ ਇੱਥੇ ਵੀ ਸ਼ਬਦ ਆਇਆ, ਕਹਿੰਦੇ ਦੋ ਦੋ ਦਿਨ, ਚਾਰ ਚਾਰ ਦਿਨ ਸਿੰਘ ਕੜਾਕੇ 'ਚ ਰਹਿੰਦੇ, ਯਾਨੀ ਕਿ ਭੁੱਖੇ ਰਹਿੰਦੇ। ਕਿਸੇ ਨੂੰ ਦੋ ਦਿਨ ਬਾਅਦ ਲੱਭਦਾ ਕੁਝ ਖਾਣ ਨੂੰ, ਜਦੋਂ ਖੱਡਾਂ ਵਿੱਚ ਹੀ ਬਹਿ ਰਹਿਣਾ, ਨਿਕਲਣਾ ਹੀ ਨਹੀਂ, ਬਾਹਰ ਦੁਸ਼ਮਣ ਫਿਰਦਾ ਹੁੰਦਾ ਸੀ। ਕਈ ਵਾਰੀ ਚਾਰ ਚਾਰ ਦਿਨ, ਪੰਜ ਪੰਜ ਦਿਨ ਵੀ ਲੰਘ ਜਾਣੇ ਤੇ ਫਿਰ ਜਾ ਕੇ ਕੁਝ ਛਕਣ ਨੂੰ ਮਿਲਣਾ।
ਬਿਨਾ ਲੂਣ ਭਾਜੀ ਲੱਭੇ, ਤੋ ਖਾਵੇ ਬਹੁਤ ਸਲਾਈ।
ਤੇ ਕਹਿੰਦੇ ਲੂਣ ਮਿਰਚਾਂ ਕਿੱਥੇ ਹੁੰਦੀਆਂ ਸੀ, ਬਾਹਰ ਖੇਤਾਂ 'ਚ ਰਹਿੰਦੇ ਸਿੰਘ, ਕਿਤੋਂ ਕੋਈ ਸਬਜ਼ੀ ਭਾਜੀ ਮਿਲ ਜਾਣੀ, ਕਿਤੋਂ ਕੋਈ ਗਾਜਰ ਪੁੱਟ ਲਈ, ਮੂਲੀ ਪੁੱਟ ਲਈ, ਜਾਂ ਕੁਝ ਹੋਰ ਮਿਲ ਗਿਆ, ਸਾਗ ਵਗੈਰਾ ਮਿਲ ਗਿਆ, ਉਹ ਅਲੂਣਾ ਹੀ ਖਾ ਕੇ ਬੜਾ ਸਲਾਉਂਦੇ। ਹੇ ਬਾਜਾਂ ਵਾਲੇ ਸਵਾਮੀ, ਤੇਰਾ ਸ਼ੁਕਰ ਹੈ, ਅਸੀਂ ਤਾਂ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ ਉਲਾਂਭੇ ਦਿੰਦੇ ਹਾਂ। ਧੰਨ ਗੁਰੂ ਕੇ ਲਾਲ, ਅਲੂਣਾ ਖਾਣ ਨੂੰ ਮਿਲਦਾ ਸੀ, ਲੂਣ ਵੀ ਨਹੀਂ ਸਨ ਜੁੜਦਾ ਵੀ ਵਿੱਚ ਲੂਣ ਪਾ ਲਈਏ, ਅਤੇ ਛਕਣ ਤੋਂ ਬਾਅਦ ਸਲਾਘਾ ਕਰਦੇ, ਕਹਿੰਦੇ ਬਹੁਤ ਅੰਮ੍ਰਿਤ ਦਿੱਤਾ ਸਤਿਗੁਰਾਂ ਨੇ ਖਾਣ ਨੂੰ। ਉਹ ਅਲੂਣਾ ਸਾਗ ਪਿਆ ਹੋਣਾ ਮੂਹਰੇ, ਕੋਈ ਸਾਗ ਪੱਤਾ ਪਿਆ ਹੋਣਾ, ਉਹ ਖਾਣ ਵੇਲੇ ਕਹਿਣਾ ਮਹਾਰਾਜ ਜੀ ਧੰਨਵਾਦ, ਬੜਾ ਨਾਇਆਬ ਪਕਵਾਨ ਦਿੱਤਾ ਛਕਣ ਨੂੰ। ਇੱਦਾਂ ਸਿੰਘ ਸਲਾਘਾ ਕਰਦੇ।
ਚੋ ਪਈ ਜਿਸੇ ਸਿੰਘ ਪੈ ਨੂਣ ਜੋਈ।
ਤੇ ਕਹਿੰਦੇ ਜੇ ਕਈ ਵਾਰੀ ਕਈ ਸਿੰਘ ਜਿਵੇਂ ਫਿਰਦੇ ਹੁੰਦੇ, ਉਹ ਕਿਤੇ ਲੂਣ ਵਗੈਰਾ ਮਿਲ ਜਾਣਾ ਨਾ, ਉਹ ਜੇਬ 'ਚ ਰੱਖ ਲੈਂਦੇ ਲੂਣ, ਉਹ ਥੋੜ੍ਹਾ ਬਹੁਤਾ ਲੂਣ ਪਾ ਕੇ ਕਿਸੇ ਕਾਗਜ਼ ਵਿੱਚ ਲਪੇਟ ਕੇ ਲਿਫਾਫੇ 'ਚ ਪਾ ਲੈਣਾ, ਅਤੇ ਜਦੋਂ ਉਹਨਾਂ ਨੇ ਅੱਗੇ ਅਲੂਣਾ ਸਾਗ ਵਗੈਰਾ ਹੋਣਾ, ਲੂਣ ਕੱਢਣਾ ਉਹਨਾਂ ਨੇ ਵੀ ਚੱਲ ਲੂਣ ਪਾ ਲਈਏ ਵਿੱਚ, ਅਤੇ ਨਾਲ ਦੇ ਸਿੰਘਾਂ ਨੇ ਕੋਲੋਂ ਹੀ ਝੱਟ ਟੋਕਣਾ ਅਤੇ ਕਹਿਣਾ
ਤਿਸ ਕੋ ਆਖੇ ਸਵਾਦੀ ਸੋਈ।
ਕਹਿੰਦੇ ਤਾਂ ਸਵਾਦਾਂ ਦਾ ਪੱਟਿਆ, ਇੱਦਾਂ ਨਾਲ ਦੇ ਸਿੰਘ ਕਹਿੰਦੇ ਵੇਖੋ ਇਹ ਸਵਾਦਾਂ ਦਾ ਪੱਟਿਆ, ਇਸ ਲਈ ਨਹੀਂ ਖਾਂਦਾ ਵੀ ਇਹਦਾ ਸਰੀਰ ਠੀਕ ਰਹੇ, ਇਸ ਲਈ ਖਾਂਦਾ ਵੀ ਸਵਾਦ ਆਵੇ। ਸਵਾਦ ਲਈ ਖਾਣਾ ਨਹੀਂ ਹੁੰਦਾ, ਜੀਵਨ ਲਈ ਖਾਣਾ ਹੁੰਦਾ। ਜਦੋਂ ਦੇ ਸਵਾਦ ਵਧੇ ਨੇ, ਉਦੋਂ ਦੇ ਬਿਮਾਰੀਆਂ ਰੋਗ ਵਧੇ ਨੇ। ਕਹਿਣ ਲੱਗੇ ਕਿ ਇਹ ਤਾਂ ਸਵਾਦੀ ਹੈ, ਜਿਹੜਾ ਕੋਈ ਲੂਣ ਫੜਿਆ ਹੋਣਾ ਉਹਨੇ ਵਿਚਾਰੇ ਨੇ ਲਓ, ਕਹਿ ਲਓ ਖਾਲਸਾ ਜੀ ਮੈਂ ਆ ਵੀ ਸੱਟ ਦਿੰਦਾ। ਇੱਦਾਂ ਦੀ ਬਿਰਤੀ ਵਾਲੇ ਸਿੰਘ, ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕਰੋ, ਜਿਨ੍ਹਾਂ ਨੇ ਆਪਣੇ 22 ਸਾਲ ਦੀ ਜ਼ਿੰਦਗੀ ਦੇ ਦੌਰਾਨ ਜਿੰਨਾ ਚਿਰ ਗੁਰਿਆਈ ਕੀਤੀ, ਅਲੂਣਾ ਉਗਰ ਅਤੇ ਅਲੂਣੀ ਖਿਚੜੀ ਖਾਧੀ, ਉਹਨਾਂ ਨੇ ਕਦੇ ਲੂਣ ਨਹੀਂ ਸੀ ਖਾਧਾ। ਸਾਡੇ ਗੁਰਦੇਵ ਸਾਨੂੰ ਪੂਰਨੇ ਪਾ ਗਏ ਨੇ, ਕਹਿੰਦੇ ਜੇ ਇਹ ਸਮਾਂ ਵੀ ਆ ਗਿਆ, ਅਤੇ ਜੇ 6ਵੇਂ ਪਾਤਸ਼ਾਹ ਦਾ ਸਮਾਂ ਆਇਆ, 10ਵੇਂ ਪਾਤਸ਼ਾਹ ਦਾ, ਫਿਰ ਭਾਂਤ ਭਾਂਤ ਦੇ ਪਕਵਾਨ ਵੀ ਬਣਦੇ ਸੀ, ਦੋਵੇਂ ਰੰਗ ਦੱਸੇ ਨੇ ਵੀ ਨਾ ਮਿਲੇ ਤਾਂ ਤਾਂ ਵੀ ਰੰਗ 'ਚ ਰਹਿਣਾ, ਮਿਲ ਜੇ ਤਾਂ ਵੀ ਪਰਮੇਸ਼ਰ ਦੇ ਪ੍ਰੇਮ ਰੰਗ 'ਚ ਰਹਿਣਾ। ਇਸ ਕਰਕੇ ਜੇ ਕਿਸੇ ਕੋਲ ਲੂਣ ਵਗੈਰਾ ਹੋਣਾ ਤਾਂ ਸਿੰਘ ਉਹਨੂੰ ਟੋਕ ਦਿੰਦੇ, ਕਹਿੰਦੇ ਵੇਖੋ ਸਵਾਦੀ ਸਿੰਘ, ਉਹ ਆ ਸਵਾਦੀ ਸਿੰਘ ਹੈ, ਉਹਦਾ ਨਾਂ ਹੀ ਪਾ ਦੇਣਾ ਸਵਾਦੀ ਸਿੰਘ, ਸਵਾਦਾਂ ਦਾ ਪੱਟਿਆ ਸਿੰਘ। ਇੱਦਾਂ ਕਹਿੰਦੇ ਬੋਲ ਦਿੰਦੇ ਕੋਲੋਂ ਹੀ,
ਲੱਭੇ ਸਾਗ ਖਾਏ ਕੱਚਾ ਪੱਕਾ।
ਸਾਗ ਲੱਭ ਜੇ ਕਿਤੇ ਖੇਤ ਵਿੱਚ ਕੋਈ ਘਾਹ ਬੂਟੇ ਦਾ ਸਾਗ, ਉਹ ਕੱਚਾ ਵੀ ਖਾਣਾ ਪੈਂਦਾ, ਅੱਗਾਂ ਕਿੱਥੇ ਬਾਲਦੀਆਂ, ਜੇ ਕਿਤੇ ਬਾਲਣੀ ਉਹ ਵੀ ਲੁੱਕ ਛਿਪ ਕੇ ਰਹਿੰਦੇ, ਜੇ ਅੱਗ ਬਾਲੀ ਦੁਸ਼ਮਣ ਨੂੰ ਪਤਾ ਲੱਗਦਾ ਸੀ ਕਈ ਥਾਵਾਂ 'ਤੇ, ਕੱਚਾ ਹੀ ਖਾ ਜਾਣਾ, ਅਤੇ ਜੇ ਪਕਾਉਣ ਦਾ ਮੌਕਾ ਮਿਲਣਾ ਤਾਂ ਪਕਾ ਵੀ ਲੈਣਾ, ਪਰ ਵਿੱਚ ਨਾ ਲੂਣ ਸੀ ਨਾ ਮਿਰਚ ਸੀ, ਉਹਦੇ ਵਿੱਚ ਰਿੰਨ ਕੇ ਜਲ ਦੇ ਵਿੱਚ ਛਕ ਲੈਣਾ।
ਬ੍ਰਿਚਨ ਕੇ ਫਲ ਫੂਲ ਉਹ ਸੱਕਾ,
ਦਰਖਤਾਂ ਦੇ ਸੱਕ ਵੀ ਕਈ ਵਾਰੀ ਛਿੱਲਾਂ ਜਿਹੜੀ ਉਹ ਵੀ ਖਾਣੀਆਂ ਪਈਆਂ ਸਿੰਘਾਂ ਨੂੰ। ਫੁੱਲ ਫਲ ਪੱਤੇ ਉਹ ਖਾ ਕੇ ਵੀ ਸਿੰਘਾਂ ਨੇ ਗੁਜ਼ਾਰਾ ਕੀਤਾ।
ਦੂਏ ਚੌਥੇ ਦਿਨ ਮਿਲੀ ਸੁਖਾਏ,
ਉਹ ਵੀ ਦੋ ਚਾਰ ਦਿਨਾਂ ਬਾਅਦ ਖਾਣਾ ਮਿਲਦਾ ਸੀ, ਰੋਜ਼ ਨਹੀਂ ਸੀ ਹੁੰਦਾ ਇਹ ਵੀ ਖਾਣਾ। ਅਤੇ ਜੇ ਕਿਤੇ ਛੋਲੇ ਮਿਲ ਜਾਣੇ ਖਾਣ ਨੂੰ ਤਾਂ ਛੋਲਿਆਂ ਨੂੰ ਕਹਿਣਾ ਬਦਾਮ ਮਿਲ ਗਏ ਨੇ ਖਾਲਸਾ ਜੀ ਬਦਾਮ, ਅਤੇ ਇੱਕ ਅੱਧੀ ਮੁੱਠੀ ਉਹ ਛਕ ਲੈਣੀ, ਉੱਤੋਂ ਪਾਣੀ ਪੀ ਲੈਣਾ। ਉਹ ਥੋੜ੍ਹਾ ਜਿਹਾ ਠੋਸ ਹੁੰਦੇ ਆ ਨਾ ਛੋਲੇ ਖਾਣ 'ਚ, ਮੁੱਠੀ ਭਰ ਵੀ ਖਾਧੇ ਹੁਣ ਤੂੰ ਜਲ ਛਕਦੀ ਉਹ ਫੁੱਲ ਜਾਂਦੇ ਅੰਦਰ ਜਾ ਕੇ, ਪੇਟ ਭਰਿਆ ਭਰਿਆ ਜਿਹਾ ਮਹਿਸੂਸ ਹੁੰਦਾ, ਉੱਦਾਂ ਤਾਕਤ ਵੀ ਵੱਧ ਹੁੰਦੀ ਹੈ। ਤੂੰ ਉਹਨਾਂ ਨੂੰ ਬਦਾਮ ਦੱਸਦੇ ਸਿੰਘ, ਕਹਿੰਦੇ ਖਾਲਸਾ ਜੀ ਅੱਜ ਬਦਾਮ ਮਿਲ ਗਏ, ਸ਼ੁਕਰ ਹੈ ਕਲਗੀਧਰ ਦਾ, ਬਾਦਸ਼ਾਹਾਂ ਨੂੰ ਬਦਾਮ ਨਹੀਂ ਲੱਭਦੇ ਸਾਨੂੰ ਬਦਾਮ ਮਿਲ ਗਏ ਨੇ। ਜਥੇਦਾਰ ਲਹਿਣਾ ਸਿੰਘ ਹੁਣਾਂ ਨੂੰ ਕਹਿੰਦਾ ਅਬਦਾਲੀ ਵੀ ਆ ਜਾ ਲਾਹੌਰ 'ਚ ਤੂੰ ਰਾਜ ਕਰ, ਅਤੇ ਮੇਰੇ ਮਤਹਿਤ ਹੋ ਕੇ ਬਣ ਜਾ। ਅਬਦਾਲੀ ਨੇ ਜਦੋਂ ਇਹ ਔਫਰ ਭੇਜੀ, ਉਹਨੇ ਅਫਗਾਨਿਸਤਾਨ ਦੇ ਜਿਹੜੇ ਮੇਵੇ ਹੁੰਦੇ ਆ ਉਹਨਾਂ ਦੇ ਨਾਲ ਟੋਕਰੇ ਭਰ ਭਰ ਭੇਜੇ। ਉਹ ਟੋਕਰੇ ਮੋੜ ਕੇ ਨਾ ਲਹਿਣਾ ਸਿੰਘ ਹੁਣਾਂ ਨੇ ਅਤੇ ਨਾਲ ਹੀ ਇੱਕ ਛੋਲਿਆਂ ਦੀ ਮੁੱਠ ਉਹ ਭੇਜੀ ਕਿ ਆਖੋ ਜਾ ਕੇ ਅਬਦਾਲੀ ਨੂੰ ਸਾਡੀ ਖੁਰਾਕ ਇਹ ਆ, ਇਹ ਖਾ ਕੇ ਵੀ ਅਸੀਂ ਕਲਗੀਧਰ ਦੇ ਸ਼ੁਕਰ ਵਿੱਚ ਹਾਂ, ਸਾਨੂੰ ਤੇਰੇ ਮੇਵਿਆਂ ਦੀ ਲੋੜ ਨਹੀਂ, ਕਿ ਅਸੀਂ ਕਿ ਤੇਰੇ ਅਧੀਨ ਹੋ ਕੇ ਰਾਜ ਕਰੀਏ, ਖਾਲਸਾ ਸੁਤੰਤਰ ਰਾਜ ਕਰੇਗਾ। ਤੋ ਇੱਦਾਂ ਸਿੰਘਾਂ ਦਾ ਇਹ ਸਮਾਂ ਸੀ। ਕਹਿੰਦੇ ਅਲੂਣਾ ਸਾਗ ਉਹ ਵੀ ਦੂਜੇ ਚੌਥੇ ਦਿਨ ਖਾਣ ਨੂੰ ਮਿਲਦਾ।
ਤੋ ਪੀ ਟਿਕਨੇ ਮਿਲੀ ਸੁਨਾਈ,
ਕਹਿੰਦੇ ਕਈ ਵਾਰੀ ਤੇ ਛਕਦਿਆਂ ਛਕਦਿਆਂ ਵਿੱਚ ਹੀ ਛੱਡ ਕੇ ਭੱਜਣਾ ਪੈਂਦਾ ਸੀ, ਤਿਆਰ ਕੀਤਾ ਹੋਇਆ ਹੀ ਰਹਿ ਜਾਣਾ, ਇਹਨੇ ਨੂੰ ਦੁਸ਼ਮਣ ਦੀ ਫੌਜ ਦੀ ਅਵਾਵਾਈ ਹੋ ਜਾਣੀ। ਕਹਿੰਦੇ ਟਿਕਣਾ ਨਹੀਂ ਸੀ ਪੈਂਦਾ ਸਿੰਘਾਂ ਨੂੰ।
ਸਿੰਘ ਸੋਹੋ ਗਏ ਅਤ ਤਬ ਥੋੜੇ,
ਇੱਦਾਂ ਸਿੰਘਾਂ ਦੀ ਗਿਣਤੀ ਘਟਣ, ਜਦੋਂ ਸ਼ਹੀਦੀਆਂ ਪੈਣ ਲੱਗੀਆਂ ਤੇ ਸਿੰਘ ਜਿਹੜੇ ਨੇ ਉਹ ਥੋੜੇ ਦਿਸਣ ਲੱਗ ਪਏ।
ਕਹੇ ਦੂਰ ਜਾਵੇ ਲੈ ਘੋੜੇ,
ਔਰ ਸਿੰਘ ਜਿਹੜੇ ਹੈਣ ਵੀ ਉਹ ਵੀ ਦੂਰ ਦੂਰ ਘੋੜੇ ਲੈ ਕੇ ਨਿਕਲ ਗਏ ਪੰਜਾਬ ਤੋਂ।
ਦੋਹਰਾ ਜਿਸ ਦਿਨ ਮਾਰੇ ਦੁਸ਼ਟ ਕੋ ਤਿਸ ਦਿਨ ਤੋ ਰਜ ਖਾਏ,
ਇਹ ਨਹੀਂ ਵੀ ਕਦੇ ਸਿੰਘਾਂ ਦਾ ਦਾ ਨਹੀਂ ਸੀ ਲੱਗਦਾ, ਕਦੇ ਸਿੰਘਾਂ ਦਾ ਵੀ ਲੱਗ ਜਾਂਦਾ ਸੀ ਦਾ, ਤੁਰਕਾਂ ਦਾ ਰੋਜ਼ ਲੱਗਦਾ ਸੀ। ਕਦੇ ਇੱਕ ਦਿਨ ਸਾਧ ਦੀ ਵੀ ਵਾਰੀ ਆ ਹੀ ਜਾਂਦੀ ਹੈ ਨਾ, ਸੌ ਦਿਨ ਚੋਰ ਦੇ ਹੋਣ 'ਤੇ ਇੱਕ ਦਿਨ ਸਾਧ ਦਾ ਵੀ ਆ ਹੀ ਜਾਂਦਾ। ਕਦੇ ਜਦੋਂ ਸਿੰਘਾਂ ਦਾ ਦਾ ਲੱਗਣਾ ਫਿਰ ਦੁਸ਼ਟਾਂ ਨੂੰ ਚੰਗੀ ਤਰ੍ਹਾਂ ਸੋਧਣਾ ਖਾਲਸੇ ਨੇ, ਅਤੇ ਜਿਸ ਦਿਨ ਸੋਧ ਕੇ ਆਇਆ ਹੋਣਾ ਉਦੋਂ ਚੰਗੇ ਪਕਵਾਨ ਵੀ ਮਿਲ ਜਾਂਦੇ ਸੀ, ਚੰਗੀਆਂ ਰਸਤਾਂ ਬਸਤਾਂ ਆ ਜਾਂਦੀਆਂ ਸੀ, ਉਸ ਦਿਨ ਚੰਗਾ ਪੇਟ ਭਰ ਕੇ ਰੱਜ ਕੇ ਛਕ ਲੈਂਦੇ।
ਨਹੀਂ ਮਿਲੇ ਤੋ ਮਸਤ ਰਹੇ ਇਸ ਬਿਦ ਗੁਜ਼ਰ ਕਰਾਏ,
ਨਾ ਮਿਲੇ ਤੇ ਫਿਰ ਕਹਿੰਦੇ ਸੀ ਖਾਲਸਾ ਜੀ ਲੰਗਰ ਮਸਤ ਹੈ, ਜਾਂ ਕਹਿਣਾ ਲੰਗਰ ਮਸਤਾਨਾ ਹੈ ਜਾਂ ਮਸਤ ਹੈ। ਹੁਣ ਕੋਈ ਕਹੇ ਵੀ ਲੰਗਰ ਮੁੱਕ ਗਿਆ, ਇਹ ਤਾਂ ਨਹੀਂ ਸ਼ਬਦ ਵਰਤਿਆ ਜਾ ਸਕਦਾ ਨਾ, ਗੁਰੂ ਕੇ ਲੰਗਰ ਕਿਵੇਂ ਮੁੱਕ ਸਕਦੇ ਆ, ਵੇਖੋ ਖਾਲਸੇ ਅੰਦਰ ਕਿੰਨਾ ਨਿਸ਼ਚਾ ਭਰੋਸਾ। ਕਹਿੰਦੇ ਨਹੀਂ ਖਾਲਸਾ ਜੀ ਲੰਗਰ ਮਸਤ ਹੈ, ਥੋੜ੍ਹੀ ਜਿਹੀ ਚਾਲ ਮੱਠੀ ਪਈ ਆ, ਅੱਗੇ ਫਿਰ ਹੋ ਜਾਏਗੀ, ਛੱਡਦੀ ਕਲਾ ਹੋ ਜਾਏਗੀ। ਕਹਿੰਦੇ ਜਿਸ ਦਿਨ ਮਿਲ ਜਾਂਦਾ ਦੁਸ਼ਮਣਾਂ ਨੂੰ ਸੋਧ ਕੇ ਆਉਂਦੇ ਉਹਦਾ ਰੱਜ ਕੇ ਖਾ ਲੈਂਦੇ, ਨਾ ਮਿਲਣਾ ਤੇ ਕਹਿਣਾ ਜੀ ਲੰਗਰ ਮਸਤ ਹੈ।
ਚੋ ਪਈ ਗੈਲੀ ਫਿਰੀ ਦੇਖਣ ਹਲਕਾਰੇ,
ਜਿਵੇਂ ਜਿਵੇਂ ਸਿੰਘ ਫਿਰਦੇ ਸੀ ਪਿੱਛੇ ਪਿੱਛੇ ਹਲਕਾਰੇ ਲੱਭਦੇ ਫਿਰਦੇ ਸੀ,
ਦੇਖ ਲਿਆਵੇ ਫੌਜ ਕੁਚਾੜੀ,
ਜੇ ਕਿਤੇ ਸਿੰਘਾਂ ਨੂੰ ਵੇਖ ਜਾਂਦੇ ਸੀ ਦਿਨੇ ਜਾਂ ਰਾਤ ਨੂੰ ਤੇ ਉਹ ਹਲਕਾਰਿਆਂ ਨੇ ਤੁਰਕਾਂ ਦੀਆਂ ਫੌਜਾਂ ਚੜਾ ਕੇ ਲੈ ਆਉਣੀਆਂ।
ਜਿਸੇ ਗ੍ਰਾਮ ਮੈਂ ਸਿੰਘ ਸੁਪਾਵੇ,
ਜਿਹੜੇ ਪਿੰਡ ਚ ਜਿਹੜੇ ਨਗਰ ਜਿਹੜੇ ਸ਼ਹਿਰ ਜਿਸ ਘਰ ਵਿੱਚ ਕੋਈ ਸਿੰਘ ਦਿਸਦਾ ਸੀ,
ਭਾਈ ਬੰਦ ਤਿਸ ਸਭੀ ਫੜਾਵੇ,
ਇਹ ਨੀ ਵੀ ਕੱਲਾ ਸਿੰਘ ਹੀ ਫੜ ਕੇ ਲਿਆਉਣਾ, ਉਹਦੇ ਨਾਲ ਉਹਦੇ ਸੰਬੰਧੀ ਰਿਸ਼ਤੇਦਾਰ ਸਾਰਿਆਂ ਨੂੰ ਫੜ ਕੇ ਲੈ ਆਉਂਦੇ ਤੁਰਕ।
ਲਿਖ ਨਵਾਬ ਤਬ ਐਸ ਫਿਰਾਵਾ,
ਨਵਾਬ ਦੇ ਕੋਲ ਇਸ ਤਰ੍ਹਾਂ ਲਿਖ ਕੇ ਫਰਾ ਦਿੱਤਾ, ਉਹਨੇ ਹੁਕਮਨਾਮਾ ਜਾਰੀ ਕਰ ਦਿੱਤਾ ਖਾਨੂ ਨੇ,
ਲੂਟ ਮਾਫ ਕਰ ਸਿੰਘ ਸੁਪਾਵਾ,
ਕਹਿਣ ਲੱਗਾ ਜਿਹੜਾ ਸਿੰਘ ਨੂੰ ਮਾਰ ਕੇ ਉਹਦਾ ਘਰ ਲੁੱਟੇਗਾ ਉਹਦੀ ਲੁੱਟ ਉਹਨੂੰ ਮਾਫ। ਪਹਿਲਾਂ ਤਾਂ 80 ਰੁਪਏ ਹੀ ਦਿੰਦਾ ਸੀ, ਉਹ ਕਹਿੰਦਾ ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਘਰ ਜਿਹੜਾ ਲੁੱਟੇਗਾ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ, ਜਿਹੜੇ ਸਿੰਘਾਂ ਨੂੰ ਮਾਰ ਦੇਣਗੇ ਜਾਂ ਫੜਾ ਦੇਣਗੇ ਉਹਨਾਂ ਦੇ ਘਰ ਦੀ ਸਾਰੀ ਜ਼ਮੀਨ ਜਾਇਦਾਦ ਅਸੀਂ ਉਹਨੂੰ ਦੇ ਦਿਆਂਗੇ, ਲੁੱਟ ਮਾਫ ਕਰ ਦਿਆਂਗੇ।
ਸਿਰ ਪਰ ਹੋਵੇ ਜਿਸ ਕੀ ਕੇਸ,
ਇਹਨੇ ਹਲਕਾਰਾ ਫੇਰਿਆ, ਕਹਿਣ ਲੱਗਾ ਜਿਹਦੇ ਸਿਰ ਦੇ ਉੱਤੇ ਕੇਸ ਹੋਣਗੇ,
ਰਹਿਣ ਨਾ ਦੀਨੋ ਆਪਣੇ ਦੇਸ਼,
ਮੈਂ ਉਹਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦਿਆਂਗਾ। ਇਹਨੇ ਹੁਕਮਨਾਮਾ ਜਾਰੀ ਕੀਤਾ ਖਾਨੂ ਨੇ, ਕਹਿੰਦਾ ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ, ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਨੋ ਆਪਣੇ ਦੇਸ਼, ਮੈਂ ਉਹਨੂੰ ਆਪਣੇ ਦੇਸ਼ 'ਚ ਨਹੀਂ ਰਹਿਣ ਦੇਣਾ। ਸਿੰਘ ਕਹਿੰਦੇ ਦੇਸ਼ ਤਾਂ ਸਾਡਾ, ਹਮਲਾਵਰ ਆ, ਹਮਲਾਵਰ ਹੋ ਕੇ ਤਾਂ ਤੂੰ ਆਇਆ ਉੱਧਰੋਂ, ਅਸੀਂ ਤਾਂ ਇੱਥੋਂ ਦੇ ਹਾਂ, ਮਹਾਰਾਜ ਜੀ ਨੇ ਸਾਨੂੰ ਇੱਥੇ ਸਾਜਿਆ, ਇਹ ਸਾਡਾ ਦੇਸ਼ ਆ, ਅਸੀਂ ਕਿਉਂ ਜਾਈਏ ਛੱਡ ਕੇ। ਸਿੰਘ ਵੀ ਪੂਰੇ ਛਾਤੀ 'ਤੇ ਇਹਨਾਂ ਦੇ ਉੱਤੇ ਕਹਿੰਦੇ ਜਿਵੇਂ ਮੁੰਗ ਦਲਣ ਵਾਲੀ ਬਾਤ ਹਿੱਕ 'ਤੇ ਦੀਵਾ ਜਗਾਉਂਦੇ ਸਨ, ਚਾਹੁੰਦੇ ਤੇ ਸਿੰਘ ਨਿਕਲ ਵੀ ਜਾ ਸਕਦੇ ਸੀ, ਇੱਧਰ ਕਈ ਨਿਕਲ ਵੀ ਗਏ ਸਮਾਂ ਪਾਸ ਕਰਨ ਲਈ, ਪਰ ਬਹੁਤੇ ਰਹੇ ਵੀ, ਕਿਉਂਕਿ ਕਦੇ ਸਿੰਘਾਂ ਦਾ ਵੀ ਦਾਅ ਲੱਗ ਹੀ ਜਾਂਦਾ ਸੀ, ਉਹ ਵੇਖਦੇ ਸੀ ਵੀ ਕਦੇ ਸਾਡਾ ਵੀ ਦਾਅ ਲੱਗੇਗਾ। ਹਾਂਜੀ,
ਜੋ ਸਿੰਘਨ ਆਏ ਮੋਈ ਬਤਾਵੇ,
ਕਹਿੰਦਾ ਜਿਹੜਾ ਕੋਈ ਆ ਕੇ ਮੈਨੂੰ ਸਿੰਘ ਬਾਰੇ ਮੈਨੂੰ ਦੱਸੇਗਾ,
ਆਏ ਇਨਾਮ ਸੋ ਮੈਂ ਤੇ ਪਾਵੇ,
ਉਹ ਆਵੇ ਤੇ ਆ ਕੇ ਬਸ ਮੈਨੂੰ ਦੱਸ ਦੇਵੇ, ਮੈਂ ਉਹਨੂੰ ਇਨਾਮ ਦਿਆਂਗਾ, ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ।
ਜੋ ਸਿੰਘ ਕੋ ਉਤਾਰੇ ਕੇਸ,
ਜੇ ਕਿਸੇ ਸਿੰਘ ਨੂੰ ਮਾਰ ਕੇ ਉਹਦੇ ਕੇਸ ਕੱਟ ਕੇ ਲਿਆਵੇ, ਕਹਿੰਦਾ ਕੇਸ ਹੀ ਕੱਟ ਕੇ ਲੈ ਆਵੇ, ਯਾਨੀ ਕਿ ਉਹਨੂੰ ਪਤਿਤ ਕਰ ਦੇਵੇ,
ਦਿਉ ਦੁਸ਼ਾਲੇ ਉਹ ਵੱਡ ਖੇਸ,
ਉਹਨੂੰ ਮੈਂ ਦੁਸ਼ਾਲੇ ਦਿਆਂਗਾ, ਵੱਡੇ ਵੱਡੇ ਖੇਸ ਦਿਆਂਗਾ। ਇਹ ਸੁਣ ਕੇ ਤਾਂ ਬਹੁਤਿਆਂ ਨੇ ਆਪਣੀਆਂ ਜਨਾਨੀਆਂ ਦੇ ਹੀ ਵਾਲ ਵੱਢ ਲਏ, ਕੇਸ ਕੱਟ ਲਏ, ਉਹ ਕੇਸ ਕੱਟ ਕੇ ਕਹਿੰਦੇ ਜੀ ਫਲਾਣੇ ਸਿੰਘ ਦੇ ਕੱਟ ਕੇ ਲਿਆਏ, ਏਦਾਂ ਹੀ ਏਦਾਂ ਜਾ ਕੇ ਕਈਆਂ ਨੇ ਇਨਾਮ ਲਏ।
ਦੋਹਰਾ ਦੱਸਣ ਵਾਲੇ 10 ਰੁਪਏ, ਉਹ ਮਾਰਨ ਵਾਲ 50।
ਪਹਿਲਾਂ ਤਾਂ ਇਹਨੇ 5 ਰੁਪਈਏ ਸੀ ਦੱਸਿਆ, ਫਿਰ ਇਹਨੇ ਇਨਾਮ ਦੀ ਰਕਮ ਵਧਾਈ, ਕਹਿੰਦਾ ਜਿਹੜਾ ਦੱਸੇਗਾ ਉਹਨੂੰ 10 ਰੁਪਈਏ ਤੇ ਜਿਹੜਾ ਮਾਰੇਗਾ ਉਹਨੂੰ 50 ਰੁਪਈਏ।
ਇਹ ਲਾਲਚ ਤੁਰਕਨ ਦਿਓ ਤਬ ਬਹੁਤ ਸਿੰਘਨ ਪਏ ਨਾਸ਼,
ਜਿਹੜਾ ਵੱਢ ਕੇ ਲੈ ਆਵੇ ਸਿਰ ਇੱਥੇ ਮੇਰੇ ਕੋਲ ਉਹਨੂੰ 80 ਰੁਪਈਏ। ਏਦਾਂ ਕਹਿੰਦੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਹੋਣ ਲੱਗਾ, ਬਹੁਤ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਹੋਣ ਲੱਗੀਆਂ।
ਜੋ ਖੇਤੀ ਕਰਤ ਤੇ ਸਿੰਘ ਸੋ ਪਿੰਡਨ ਮਾਏ,
ਲੜਨ ਵਾਲੇ ਲੜਾਕੇ ਸਿੰਘ ਤਾਂ ਥੋੜ੍ਹੇ ਹੀ ਸੀ, ਜੰਗਾਂ ਯੁੱਧਾਂ 'ਚ ਰਹਿਣ ਵਾਲੇ ਬਹੁਤੇ ਸਿੰਘ ਤਾਂ ਘਰਾਂ 'ਚ ਗ੍ਰਿਸਤੀ, ਜਿਹੜੇ ਖੇਤੀਬਾੜੀ ਕਰਦੇ, ਜ਼ਿਮੀਂਦਾਰਾਂ ਕਰਦੇ ਸੀ, ਉਹ ਜਿਹੜੇ ਪਿੰਡਾਂ ਵਿੱਚ ਖੇਤੀ ਕਰਨ ਵਾਲੇ ਸਿੰਘ ਸਨ।
ਤਾਹੂ ਕੋਪੀ ਮਾਰਿਓ ਕਿਸ ਦਿਸੇ ਸਿਰ ਜਾਏ,
ਇਹਨਾਂ ਮਲੇਛਾਂ ਨੇ ਉਹਨਾਂ ਨੂੰ ਵੀ ਮਾਰ ਦਿੱਤਾ, ਖੇਤੀ ਕਰਨ ਵਾਲੇ ਸਿੰਘ ਵੀ ਨਹੀਂ ਛੱਡੇ, ਜਿਹਦੇ ਸਿਰ ਤੇ ਕੇਸ ਵੇਖ ਲੈਂਦੇ ਸੀ ਉਹਨੂੰ ਨਹੀਂ ਛੱਡਿਆ।
ਚੋ ਭਾਈ ਐਸੋ ਹੁਕਮ ਨਵਾਬ ਲਿਖਾਇਆ,
ਇਹੋ ਜਿਹਾ ਨਵਾਬ ਨੇ ਹੁਕਮ ਲਿਖਾਇਆ, ਇਹ ਜਕਰੀਏ ਨੇ ਹੁਕਮ ਜਾਰੀ ਕੀਤਾ,
ਚਾਰੋਂ ਓਰ ਲਾਹੌਰ ਪਠਾਇਆ,
ਚਾਰੇ ਪਾਸੇ ਲਾਹੌਰ ਦੇ ਵਿੱਚ ਹੁਕਮਨਾਮੇ ਭੇਜ ਦਿੱਤੇ ਗਏ, ਚੌ ਤਰਫਾਂ ਦੇ ਵਿੱਚ ਇਹ ਹੁਕਮ ਭੇਜੇ ਗਏ। ਇਹ ਵਰਤਾਰਾ ਉਦੋਂ ਵੀ ਵਰਤਿਆ, ਇਹ ਵਰਤਾਰਾ ਜਿਹੜੇ ਸਿਰ ਤੇ ਕੇਸ ਹੁੰਦੇ ਉਹਨੂੰ ਛੱਡਦੇ ਨਹੀਂ ਸੀ, ਇਹ ਉਦੋਂ ਵੀ ਵਰਤਦਾ ਸੀ ਤੇ ਜਦੋਂ ਇਸ ਦੇਸ਼ ਨੂੰ ਆਜ਼ਾਦ ਕਰਾਇਆ ਗਿਆ, ਜਿਹਨੂੰ ਸੁਤੰਤਰ ਭਾਰਤ ਕਹਿੰਦੇ ਹੈ, ਤੇ ਸੁਤੰਤਰਤਾ ਲਈ ਜਿਹਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਇਹ ਵਰਤਾਰਾ ਉਸ ਸੁਤੰਤਰ ਦੇਸ਼ ਵਿੱਚ ਵੀ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਵਰਤਿਆ। ਕੇਸਾਂ ਵਾਲੇ ਸਿੰਘਾਂ ਨੂੰ ਵੇਖ ਕੇ, ਜਿਹੜੇ ਕੇਸਾਧਾਰੀ ਸਨ, ਵੇਖ ਕੇ ਹਜੂਮ ਮਾਰ ਦਿੰਦਾ ਸੀ। ਬਹੁਤਿਆਂ ਨੇ ਉਦੋਂ ਬਾਹਰਲੇ ਸਟੇਟਾਂ ਦੇ ਵਿੱਚ, ਜਿਹੜੇ ਪੰਜਾਬ 'ਚੋਂ ਵੀ ਗਏ, ਉਹ ਕੇਸ ਕਤਲ ਉਦੋਂ ਵੀ ਕਰਾਏ ਬਹੁਤਿਆਂ ਨੇ ਉਸ ਵੇਲੇ ਵੀ। ਇਹ ਬਹੁਤੀਆਂ ਪੁਰਾਣੀਆਂ ਬਾਤਾਂ ਨੇ, ਮੈਨੂੰ ਸੰਨ ਈਸਵੀ ਨਵੀਨਾ ਦੱਸਣ ਦੀ ਲੋੜ ਨਹੀਂ, ਤਾਂ ਤੁਹਾਨੂੰ ਉਂਗਲੀਆਂ 'ਤੇ ਚੇਤੇ ਹੋਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਇਹ ਹੰਡਾਇਆ ਹੈ, ਵੇਖਿਆ ਹੈ, ਭਾਵੇਂ ਮੇਰਾ ਉਹਨਾਂ ਸਮਿਆਂ ਦਾ ਜਨਮ ਹੈ। ਸੋ ਕਹਿਣ ਤੋਂ ਭਾਵ ਇਹ ਵਰਤਾਰਾ ਉਸ ਵੇਲੇ ਵੀ, ਜਿਹਦੇ ਸਿਰ 'ਤੇ ਕੇਸ ਹੁੰਦੇ ਸਨ ਉਹਨੂੰ ਪਕੜ ਕੇ ਮਾਰ ਦਿੰਦੇ, ਜਿਹੜੇ ਗ੍ਰਿਸਤੀ ਸਿੰਘ ਕੇਵਲ ਖੇਤੀਬਾੜੀ ਕਰਨ ਵਾਲੇ कोई व्यापार करन कोई हट्टी खोल के बैठा सी पिंड च कोई दुकान खोल के बैठा सी उन्हां दीआं दुकानां साड़ दित्तीआं लुट लिया उन्हां दे केस कट के जां उन्हां नूं मार दे कतल ही कर दिंदे सी केस केस तां सिंह कटाउंदे नहीं सी ਉਹਨਾਂ ਨੂੰ ਕਤਲ ਹੀ ਕਰ ਦਿੰਦੇ ਸਨ ਇਹੋ ਜਿਹਾ ਇਹਨਾਂ ਮਲੇਛਾਂ ਨੇ ਵਰਤਾਰਾ ਵਰਤਾਇਆ
ਖੇਤੀ ਵਣਜ ਕਰੇ ਜੇ ਕੋਈ
ਜੇ ਕੋਈ ਖੇਤੀ ਕਰਦਾ ਜਾਂ ਵਣਜ ਕਰਦਾ
ਕਿਸਨ ਵਾਲਾ ਛੱਡੋ ਨਾ ਕੋਈ
ਇਹਨੇ ਹੁਕਮ ਕੀਤਾ ਵੀ ਜਿਹੜਾ ਕੇਸਾਂ ਵਾਲਾ ਉਹ ਨਹੀਂ ਛੱਡਣਾ ਬਸ ਜ਼ਕਰੀਆ ਕਹਿੰਦਾ ਭਾਵੇਂ ਕੋਈ ਖੇਤੀ ਕਰੇ ਵਣਜ ਕਰੇ ਜਾਂ ਕੋਈ ਹੋਰ ਕਿੱਤਾ ਕਰੇ ਜਿਹੜਾ ਕੇਸਾਂ ਵਾਲਾ ਉਹ ਮੇਰੀ ਪੰਜਾਬ ਦੀ ਧਰਤੀ ਤੇ ਜਿਉਂਦਾ ਨਹੀਂ ਛੱਡਣਾ
ਸਿੰਘਨ ਖੂਨ ਮਾਫਾ ਮਕੀਨੇ
ਕਹਿਣ ਲੱਗਾ ਕਿਸੇ ਨੂੰ 7 ਖੂਨ ਮਾਫ ਹੁੰਦੇ ਆ ਕਿਸੇ ਨੂੰ 10 ਜ਼ਕਰੀਆ ਕਹਿੰਦਾ ਮੈਂ ਜਿੰਨੇ ਸਿੰਘ ਤੁਸੀਂ ਮਾਰੋਗੇ ਸਾਰੇ ਖੂਨ ਮਾਫ ਤੁਹਾਨੂੰ ਸਿੰਘਾਂ ਦਾ ਖੂਨ ਮਾਫ ਉਹਨਾਂ ਨੂੰ ਕਹਿੰਦਾ ਇਹ ਤਾਂ ਬੰਦਿਆਂ 'ਚ ਨਹੀਂ ਗਿਣਦੇ ਤੁਸੀਂ ਸਿੰਘਾਂ ਦਾ ਖੂਨ ਮਾਫੀ ਦੇ ਦਿੱਤੀ ਵੀ ਇਹਨਾਂ ਨੂੰ ਜਿੰਨਾ ਮਾਰੋਗੇ ਜਿੰਨਾ ਇਹਨਾਂ ਦਾ ਕਤਲ ਕਰੋਗੇ ਤੁਹਾਨੂੰ ਖੂਨ ਮਾਫ ਉਹਦੀ ਕੋਈ ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾਏਗੀ
ਜਿੱਤ ਲੱਭੇ ਤਿੱਤ ਮਾਰੋ ਚੀਨੇ
ਜਿੱਧਰੋਂ ਲੱਭੇ ਤੁਸੀਂ ਲੱਭ ਕੇ ਮਾਰਨੇ ਹਨ
ਲੂਟ ਕੂਟ ਉਸ ਮਾਫ ਹਮ ਕਰੀ
ਉਹ ਜਿੰਨਾ ਉਹਨਾਂ ਨੂੰ ਲੁੱਟੇਗਾ ਜਿਹੜਾ ਸਿੰਘਾਂ ਨੂੰ ਲੁੱਟੇਗਾ ਕੁੱਟੇਗਾ ਉਹਨਾਂ ਦੇ ਘਰ ਘਾਟ ਜੋ ਤੁਹਾਨੂੰ ਮਿਲੇਗਾ ਉਹ ਤੁਹਾਡਾ ਉਹਦੇ ਤੇ ਸਾਡਾ ਕੋਈ ਹੱਕ ਨਹੀਂ
ਹਮਰੀ ਲਿਖਤ ਇਹ ਜਾਣੋ ਖਰੀ
ਇਹ ਸਾਡੀ ਲਿਖਤ ਹੈ ਇਹਨੂੰ ਚੰਗੀ ਤਰ੍ਹਾਂ ਜਾਣ ਕਹਿੰਦਾ ਇਹ ਲਿਖਤ ਸਮਝੋ ਤੁਸੀਂ ਇਹ ਕਹਿੰਦਾ ਜੋ ਮੈਂ ਬੋਲ ਰਿਹਾ ਇਹ ਲਿਖਤ ਹੈ ਸੋ ਤੁਹਾਡੇ ਵਾਸਤੇ ਖੂਨ ਮਾਫ਼ ਤੁਹਾਨੂੰ ਸਿੰਘਾਂ ਦਾ ਉਹਨਾਂ ਦੇ ਘਰ ਵਿੱਚੋਂ ਲੁੱਟਿਆ ਹੋਇਆ ਸਾਰਾ ਸਮਾਨ ਤੁਹਾਨੂੰ ਮਾਫ਼ ਉਹਨਾਂ ਦੇ ਘਰਾਂ 'ਤੇ ਤੁਸੀਂ ਕਬਜ਼ੇ ਕਰ ਲਓ ਜ਼ਮੀਨਾਂ 'ਤੇ ਕਬਜ਼ੇ ਕਰ ਲਓ ਉਹ ਵੀ ਤੁਹਾਨੂੰ ਮਾਫ਼ ਹੈ
ਦੋਹਰਾ ਜਦ ਨਵਾਬ ਲਾਲਚ ਕਯੋ ਹਿੰਦੂ ਜਟਨ ਬੁਲਾਏ
ਕਹਿੰਦੇ ਜਦੋਂ ਨਵਾਬ ਨੇ ਬਕਾਇਦਾ ਮੀਟਿੰਗ ਸੱਦੀ ਪਿੰਡਾਂ ਦੇ ਵਿੱਚੋਂ ਜਿੰਨੇ ਇਹ ਮਾਝੇ ਦੇ ਦੁਆਬੇ ਦੇ ਇਲਾਕੇ ਦੇ ਜਿੰਨੇ ਜ਼ਿਮੀਂਦਾਰ ਸੀ ਸੱਦੇ ਆਪਣੇ ਕੋਲ ਆਖਿਆ ਵੀ ਤੁਸੀਂ ਜਿੰਨੇ ਆਇਓ ਤੁਹਾਨੂੰ ਇਹ ਸਭ ਕੁਝ ਮਾਫ਼ ਹੈ ਤੁਹਾਨੂੰ ਮੈਂ ਲਿਖਤ ਵੀ ਕਰਕੇ ਦੇ ਦਿੰਦਾ
ਦੀਵੇਂ ਸਿੰਘਨ ਪਕੜ ਕੇ ਲਾਹੌਰ ਸੁਕਈ ਪੁਚਾਈ
ਬਸ ਫਿਰ ਕੀ ਸੀ ਫਿਰ ਤਾਂ ਹਵਾ ਵੀ ਸਿੰਘਾਂ ਦੀ ਦੁਸ਼ਮਣ ਹੋ ਗਈ ਪੱਤਾ ਪੱਤਾ ਸਿੰਘਾਂ ਦਾ ਵੈਰੀ ਇਹ ਮਾਹੌਲ ਬਣ ਗਿਆ ਉਸ ਵਕਤ ਕਹਿੰਦੇ ਫਿਰ ਸਿੰਘਾਂ ਨੂੰ ਫੜ ਫੜ ਕੇ ਲਾਹੌਰ ਪਹੁੰਚਾਉਣ ਲੱਗੇ
ਚੋ ਪਈ ਜੰਡਿਆਲੇ ਵਾਲੇ ਬਹੁਤ ਫੜਵਾਏ
ਉਹ ਜਿਹੜਾ ਜੰਡਿਆਲੇ ਵਾਲਾ ਸੀ ਨਿਰੰਜਨੀਆਂ ਹਰ ਭਗਤ ਜਿਹਦੇ ਬਾਰੇ ਪਿੱਛੇ ਦੱਸ ਕੇ ਆਏ ਨੇ ਵੀ ਇਹਦਾ ਵਡੇਰਾ ਸੀ ਹਿੰਦਾਲ ਉੱਥੋਂ ਇਹ ਚੱਲੇ ਨਿਰੰਜਨੀਏ ਜਿਹੜਾ ਹਰ ਭਗਤ ਨਿਰੰਜਨੀਆਂ ਸੀ ਇਹਨੇ ਬੜੇ ਸਿੰਘ ਮਰਵਾਏ ਨੇ ਇਹਨੇ ਬੜੇ ਸਿੱਖ ਸ਼ਹੀਦ ਕਰਵਾਏ ਨੇ
ਉਤੇ ਗੁਰੂ ਇੱਕ ਸਿੱਖ ਕਹਾਵੇ
ਹਾਲਾਂਕਿ ਉਸੇ ਗੁਰੂ ਘਰ ਦੇ ਸਿੱਖ ਇਹ ਕਹਾਉਂਦੇ ਸੀ ਜਿਸ ਗੁਰੂ ਘਰ ਦੇ ਸਿੰਘ ਸਨ ਇਹ ਵੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹਿੰਦਾਲ ਨੂੰ ਹੋਈ ਸੀ ਇਹਨਾਂ ਦੇ ਵਡੇਰੇ ਨੂੰ ਹਾਂਜੀ
ਹਰ ਭਗਤ ਨਿਰੰਜਨੀਓ ਸੋ ਕਹਾਵੇ ਇਹ
ਹਰ ਭਗਤ ਨਿਰੰਜਨੀਆਂ ਆਪਣੇ ਆਪ ਨੂੰ ਕਹਾਉਂਦਾ
ਸੋ ਆਗੇ ਹੋਏ ਸਿੰਘਨ ਫੜਾਏ
ਸਭ ਤੋਂ ਮੂਹਰੇ ਹੋ ਕੇ ਸਿੰਘਾਂ ਨੂੰ ਫੜਾਉਂਦਾ
ਹਮਰਾ ਪਿੰਡ ਦੋਏ ਬਾਰ ਲੁਟਾਇਆ
ਭਾਈ ਰਤਨ ਸਿੰਘ ਜੀ ਕਹਿੰਦੇ ਨੇ ਸਾਡਾ ਪਿੰਡ ਦੋ ਵਾਰੀ ਲੁਟਵਾਇਆ ਭਾਈ ਰਤਨ ਸਿੰਘ ਦਾ ਪਿੰਡ ਕਿਹੜਾ ਸੀ ਮੀਰਾਂ ਕੋਟ ਕਹਿਣ ਲੱਗੇ ਸਾਡਾ ਪਿੰਡ ਇਹਨੇ ਦੋ ਵਾਰੀ ਲੁਟਾਇਆ ਹਰ ਭਗਤ ਨਿਰੰਜਨੀਏ ਨੇ
ਪਿਤਾ ਹਮਾਰਾ ਕਾਟ ਸੁਟਾਇਆ
ਮੇਰਾ ਪਿਓ ਵੀ ਵੱਢ ਕੇ ਸੁਟਾ ਦਿੱਤਾ ਸੀ ਇਹਨਾਂ ਨੇ ਰਾਏ ਸਿੰਘ ਭਾਈ ਰਤਨ ਸਿੰਘ ਦੇ ਪਿਤਾ ਰਾਏ ਸਿੰਘ ਸਨ ਅੱਗੇ ਕਥਾ ਆਵੇਗੀ ਕਹਿੰਦੇ ਉਹਨੂੰ ਵੀ ਕਟਵਾ ਕੇ ਸੱਟ ਗਏ ਸੀ ਆਪਣੇ ਵੱਲੋਂ ਮਾਰ ਕੇ ਸੁੱਟ ਗਏ ਸੀ
ਮਜੀਠੇ ਕੇ ਜੱਟ ਸੋ ਰਾਖੇ ਬੈਰ
ਜਿਹੜੇ ਮਜੀਠੇ ਪਿੰਡ ਦੇ ਜ਼ਿਮੀਂਦਾਰ ਸੀ ਮਜੀਠਾ ਪਿੰਡ ਅੰਮ੍ਰਿਤਸਰ ਸਾਹਿਬ ਦੇ ਨੇੜੇ ਕਹਿੰਦੇ ਮਜੀਠੇ ਪਿੰਡ ਦੇ ਜਿਹੜੇ ਉਸ ਵੇਲੇ ਦੇ ਜ਼ਿਮੀਂਦਾਰ ਸੀ ਉਹ ਵੀ ਖਾਲਸੇ ਨਾਲ ਵੈਰ ਰੱਖਦੇ ਸੀ ਭਾਈ ਰਤਨ ਸਿੰਘ ਜੀ ਕਹਿੰਦੇ ਹਾਂਜੀ
ਹਮਰਾ ਦਾਦਾ ਫੜ ਦਿਓ ਲਾਹੌਰ
ਕਹਿੰਦੇ ਜਿਹੜਾ ਮੇਰਾ ਦਾਦਾ ਗ੍ਰਿਫਤਾਰ ਕਰਵਾਇਆ ਸਰਦਾਰ ਮਹਤਾਬ ਸਿੰਘ ਮੀਰਾ ਕੋਟੀਆ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਉਹ ਭਾਈ ਰਤਨ ਸਿੰਘ ਦੇ ਦਾਦਾ ਜੀ ਨੇ ਕਹਿੰਦੇ ਮੇਰਾ ਦਾਦਾ ਗ੍ਰਿਫਤਾਰ ਕਰਵਾ ਕੇ ਜਿਹਨੇ ਸ਼ਹੀਦ ਕਰਵਾਇਆ ਲਾਹੌਰ ਉਹ ਕੌਣ ਸਨ ਰਤਨ ਸਿੰਘ ਐਡਰੈਸ ਦੱਸਦੇ ਨੇ ਉਹਨਾਂ ਦਾ ਕਹਿੰਦੇ ਉਹ ਮਜੀਠੇ ਪਿੰਡ ਦੇ ਸਨ ਮਜੀਠੇ ਪਿੰਡ ਦੇ ਉਹ ਜ਼ਿਮੀਂਦਾਰ ਸੀ ਜਿਨ੍ਹਾਂ ਨੇ ਮੇਰਾ ਦਾਦਾ ਫੜਾ ਕੇ ਲਾਹੌਰ ਦੇ ਵਿੱਚ ਸ਼ਹੀਦ ਕਰਵਾਇਆ
ਦੋਹਰਾ ਦੀਨ ਚਰਖ ਚੜਾਏ ਤਿੰਨ तारू सिंह की साथ।
अगे कहते हो मैं वर्णन करांगा जिवें भाई तारू सिंह जी तो पहला मेरे दादा जी नूं सरदार मताब सिंह जी नूं चरखड़ियां ते चाड़ के शहीद किया गया। जदों कहने आ ना इतिहास का यह बंद अरदास का कि जिन्हां नूं चरखड़ियां ते चाड़िया ते जदों सरदार सुबेग सिंह का जिक्र आउंदा है सहबाज सिंह का जिक्र आउंदा ना उत्थे भाई साहब भाई मताब सिंह का भी जिक्र आउंदा क्योंकि चरखड़ियां ते भाई मताब सिंह नूं भी चाड़ के शहीद किया गया सी। उहदा पोतरा है रतन सिंह जिन्हें ग्रंथ लिखिया पंथ प्रकाश कहिंदे मेरे दादे नूं लाहौर दे विच भाई तारू सिंह जी दे नाल जिवें उहनां दा खोपर ला के शहीद किया मेरे दादे नूं चरखड़ी ते चाड़ के शहीद किया।
नवाब तबी पेट पीड़िया तड़प मुया दिन रात।
कहिंदे तारू सिंह दी शहीदी तो बाद नवाब दे ढिड च सूल उठिया ते तड़प तड़प के मरिया उह खानू कहिंदे मैं उह भी अगे दसांगा।
चो पई करमा छीना छीनी रहे।
एक छीना पिंड है तरन तारण साहब दे नेड़े उत्थों दा रहण वाला सी इक करमा छीना ते छीने बाबा बिधी चंद साहब भी सन। ऐसा नहीं भी सारे कुछ होंदे किसे कौम च किसे मजहब च किसे मत च किसे जाति च जे कोई इक्का दुक्का कोई व्यक्ति हुंदा इदां दा ते सारिआं नूं थोड़ी उसे तराजू च पा के तोलांगे। किथे बिधी चंद छीने नूं महाराज जी कहदे बिधी चंद छीना गुरु का सीना। उत्थे छीने पिंड दा छीनियां दा ही गोत है इक उहदे विच्चों सिक करमू छीना इहनूं कहिंदे सन सिंह पापी सी इह बड़ा रज के जिहड़ा उह करमा छीना सी
विदोशी सिंघन मारत वई।
कहिंदे वी मुखबर सी पक्का खानू दा जकरीए दा इन्हें भी बड़े बेदोशे सिंह फड़ के मरवाए।
राजे सांसी के सिंह बहु मारे।
इन्हें कित्थों दे सिंह शहीद किए राजा सांसी जिथे अज अमृतसर साहब यह रिपोर्ट है ना इत्थों दे बहुत सारे सिंह पकड़ के उन्हां दी मुखबरी करके करमे छीने ने शहीद करवाए।
खालसे अगे पई पुकारे।
फिर उन्होंने पुकार कीती राजा सांसी दी जिहड़ी बाकी सिंह सन उन्हां अगे खालसे अगे पुकार कीती खालसा जी इदां करमू छीने ने साडे नगर दे सिंघां नूं मरवाया।
दुष्ट दुष्ट बहुत तो रामा रंधावा।
एक सी रामा रंधावा ਇਹ ਸੀ ਮਹਿਤੇ ਮਹਿਤੇ ਦੇ ਨੇੜੇ ਮਾਝੇ ਦੇ ਵਿੱਚ ਹੀ ਨਗਰ ਹੈ ਘਣੀਏ ਕੇ ਬਾਂਗਰ ਉੱਥੋਂ ਦਾ ਰਹਿਣ ਵਾਲਾ ਸੀ ਰਾਮਾ ਰੰਧਾਵਾ। ਇਹਨੇ ਬੜੇ ਸਿੰਘ ਮਰਵਾਏ ਇਹਨੇ ਵੀ ਜਾ ਕੇ ਮੁਖਬਰੀ ਕਰਦਾ ਸੀ ਸਿੰਘਾਂ ਦੀ ਬਹੁਤ ਸਾਰੇ ਸਿੰਘ ਇਹਨੇ ਸ਼ਹੀਦ ਕਰਵਾਏ।
300 ਕਿਲਾ ਜਿਹਨੇ ਆਪ ਬਣਾਵਾ।
ਇਹਨੇ ਆਪਣਾ ਕਿਲਾ ਬਣਾਇਆ ਹੋਇਆ ਸੀ ਰਾਮੇ ਰੰਧਾਵੇ ਨੇ।
ਵੈ ਸਿੰਘਨ ਕੋ ਬਹੁਤ ਅਕਾਲ।
ਇਹ ਵੀ ਸਿੰਘਾਂ ਨੂੰ ਬੜਾ ਦੁੱਖ ਦਿੰਦਾ ਸੀ ਇਹ ਵੀ ਬੜੇ ਸਿੰਘਾਂ ਨੂੰ ਪਕੜਾਉਂਦਾ ਸੀ।
ਆਪੀ ਪਕੜੇ ਆਪ ਮਰਾਵੇ।
ਇਹਨੇ ਫੌਜ ਵੀ ਰੱਖੀ ਹੋਈ ਆਪਣੇ ਨਾਲ ਇਹ ਤਾਂ ਆਪ ਹੀ ਫੜ ਕੇ ਆਪ ਹੀ ਮਾਰਦਾ ਸੀ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਦਰਬਾਰ 'ਚ ਭੇਜ ਕੇ ਨਾਮ ਲੈਂਦਾ ਸੀ ਉਹਨਾਂ ਸਿੰਘਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਦਾ ਸੀ।
ਤਿਨੇ ਕਹਾਣੀ ਜਗਤ ਚਲਾਈ।
ਇਹਨੇ ਇੱਕ ਕਹਾਣੀ ਜਗਤ 'ਚ ਚਲਾਈ ਰਾਮੇ ਰੰਧਾਵੇ ਨੇ।
ਰਾਮੇ ਦੇਸ਼ ਨਾ ਜਾਇਓ ਭਾਈ।
ਕਹਿਣ ਲੱਗਾ ਲੋਕਾਂ ਨੂੰ ਕਹਿ ਦਿਓ ਇਹਨਾਂ ਸਿੰਘਾਂ ਨੂੰ ਕਿ ਜਿਨ੍ਹਾਂ ਨੇ ਬਚਣਾ ਉਹ ਰਾਮੇ ਦੇ ਦੇਸ਼ ਨਾ ਜਾਣ। ਇੱਦਾਂ ਕਹਿੰਦੇ ਹਨ
ਹਮ ਰਾਮੇ ਦੇਸ਼ ਨਾ ਜਾਵੇਂਗੇ।
ਕਹਿੰਦੇ ਸਿੰਘਾਂ ਦੇ ਵਿੱਚ ਇਹ ਗੱਲ ਕਹਾਉਂਦਾ ਕਹਿੰਦਾ ਤੁਸੀਂ ਇਹ ਗੱਲ ਆਖੋ ਕਿ ਅਸੀਂ ਰਾਮੇ ਦੇ ਦੇਸ਼ ਨਹੀਂ ਜਾਣਾ ਘਣੀਏ ਕੇ ਬਾਂਗਰ ਦੇ ਇਲਾਕੇ 'ਚ ਨਹੀਂ ਜਾਣਾ।
ਡੇਲਾ ਬਾਟਾ ਮਾਝੇ ਕੋ ਖਾਵੇਂਗੇ।
ਅਸੀਂ ਇੱਧਰ ਡੇਲਾ ਬਾਟਾ ਯਾਨੀ ਕਿ ਜੋ ਮਿਲ ਜਾਏਗਾ ਕਰੀਰ ਫੁੱਲ ਉਹ ਖਾ ਕੇ ਆਪਣਾ ਡੰਗ ਟਪਾ ਲਵਾਂਗੇ ਪਰ ਜੇ ਜ਼ਿੰਦਗੀ ਬਚਾਉਣੀ ਤੇ ਰਾਮੇ ਦੇ ਦੇਸ਼ ਨਾ ਜਾਇਓ।
ਰਹਿ ਜੋਧਾ ਨਗਰੀ ਧਰਮ ਜੋਦਾਸ।
ਕਹਿੰਦੇ ਇੱਕ ਜੋਧਾ ਨਗਰੀ ਹੈ ਉੱਥੋਂ ਦਾ ਸੀ ਇੱਕ ਧਰਮਦਾਸ।
ਕੀਨੋ ਚਏ ਸੋ ਸਿੰਘਨ ਨਾਸ।
ਇਹਦਾ ਨਾਂ ਧਰਮਦਾਸ ਸੀ ਪਰ ਰੱਜ ਕੇ ਅਧਰਮੀ ਸੀ ਇਹ ਪਾਪੀ। ਇਹ ਜੋਧਾ ਨਗਰੀ ਦਾ ਰਹਿਣ ਵਾਲਾ ਸੀ ਤੋ ਉੱਥੋਂ ਦਾ ਰਹਿਣ ਵਾਲਾ ਤੇ ਇਹਨੇ ਵੀ ਬੜੇ ਭਾਈ ਸਾਹਿਬ ਉਹਨਾਂ ਦਾ ਜਿਨ੍ਹਾਂ ਦਾ ਵੇਰਵਾ ਮਿਲਿਆ ਵੀ ਕਿਹਨਾਂ ਕਿਹਨਾਂ ਸਿੰਘ ਮਰਵਾਏ ਉਹਨਾਂ ਦਾ ਜ਼ਿਕਰ ਦੇ ਰਹੇ ਨੇ ਬਾਇਓਡਾਟਾ ਦੱਸ ਰਹੇ ਨੇ ਉਹਨਾਂ ਦਾ ਵੀ ਘਣੀਏ ਕਿ ਬਾਂਗਰ ਦਾ ਰਾਮਾ ਰੰਧਾਵਾ, ਜੰਡਿਆਲੇ ਦਾ ਰਹਿਣ ਵਾਲਾ ਹਰ ਭਗਤ ਨਿਰੰਜਨੀਆਂ, ਛੀਨਿਆਂ ਪਿੰਡ ਦਾ ਰਹਿਣ ਵਾਲਾ ਕਰਮੂ ਛੀਨਾ, ਇੱਦਾਂ ਇੱਥੇ ਯੋਧਾ ਨਗਰੀ ਦਾ ਰਹਿਣ ਵਾਲਾ ਧਰਮਦਾਸ, ਇਸ ਪਾਪੀ ਨੇ ਵੀ ਬਹੁਤ ਸਾਰੇ ਸਿੰਘ ਮਰਵਾਏ, ਸ਼ਹੀਦ ਕਰਵਾਏ।
ਮੱਸਾ ਰੰਗਣ ਰਿਓ ਮੰਡਿਆਲੀ,
ਇੱਕ ਸਭ ਤੋਂ ਵੱਡਾ ਮਲੇਛ ਸੀ ਮੱਸਾ ਰੰਗੜ ਪਾਪੀ, ਮੰਡਿਆਲੇ ਦਾ ਰਹਿਣ ਵਾਲਾ, ਇਹ ਮੰਡਿਆਲੇ ਪਿੰਡ ਦਾ ਸੀ।
ਕਰੇ ਬੇਦ ਵੀ ਆਏ ਦਰਬਾਰੀ ਨਾਲੀ,
ਇਹ ਪਾਪੀ ਦਰਬਾਰ ਸਾਹਿਬ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਬੇਅਦਬੀ ਕਰਦਾ ਸੀ, ਅਕਸਰ ਆਉਂਦਾ ਸੀ, ਉੱਥੇ ਪੱਕਾ ਡੇਰਾ ਵੀ ਰੱਖ ਲੈਂਦਾ ਸੀ, ਉੱਥੇ ਜਾਂਦਾ ਸੀ। ਇਹਨੇ ਮਲੇਛ ਨੇ ਇਹੋ ਜਿਹੀ ਬੇਅਦਬੀ ਕੀਤੀ ਗੁਰੂ ਸਾਹਿਬ ਦੇ ਦਰਬਾਰ ਦੀ ਕਿ ਜਿੱਥੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਸਨ ਉਸ ਪਵਿੱਤਰ ਦਰਬਾਰ ਦੇ ਵਿੱਚ ਵੇਸ਼ਵਾ ਕੋਲੋਂ ਨਾਚ ਕਰਾ ਕੇ ਗੰਦੇ ਅਸ਼ਲੀਲ ਗੀਤ ਗਵਾਉਂਦਾ ਸੀ। ਤਦੇ ਤੇ ਸਿੰਘ ਉਹ ਬੁੱਢੇ ਜੋੜ ਤੋਂ ਆਏ, ਆਖਿਆ ਸਾਡੇ ਜੀਵਨ ਤੇ ਤਰਕਾਰ, ਸਾਡੇ ਜਿਉਂਦਿਆਂ ਗੁਰੂ ਸਾਹਿਬ ਦੇ ਦਰਬਾਰ ਦੀ ਬੇਅਦਬੀ ਕਰਦਾ ਮਲੇਛ। ਅੱਗੇ ਉਹ ਕਥਾ ਆਵੇਗੀ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਦੀ। ਪੰਥ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ, ਹੈਣ ਤੇ ਰਹਿਣਗੇ, ਕਿਉਂਕਿ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ। ਇਹ ਮਤ ਜਾਣੋ ਕਿਸੇ ਚੀਜ਼ ਦਾ ਬੀਜ ਨਾਸ ਹੁੰਦਾ ਹੈ, ਸਦੈਵੀ ਹੈ। ਇਹ ਮੱਸਾ ਰੰਗੜ ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਪਵਿੱਤਰ ਅਮਰ ਦਰਬਾਰ ਦੀ ਕਈ ਵਾਰੀ ਬੇਅਦਬੀ ਕਰਦਾ ਸੀ।
ਦੋਹਰਾ ਸਾਹਿਬ ਰਾਈ ਸੰਦੂਹ ਤੋ ਬਸੀ ਨੁਸ਼ਹਿਰੇ ਗਾਈ।
ਨਸ਼ਹਿਰਾ ਪੰਨੂਆ ਇੱਕ ਪਿੰਡ ਹੈ ਇੱਧਰ ਮਾਝੇ 'ਚ, ਉੱਥੋਂ ਦਾ ਰਹਿਣ ਵਾਲਾ ਸੀ ਇੱਕ ਸਾਹਿਬ ਰਾਏ ਚੌਧਰੀ, ਜਿਹਦੀ ਪਿੱਛੇ ਕੁਝ ਕਥਾ ਤੁਸੀਂ ਸੁਣ ਵੀ ਆਏ ਹੋ, ਤਾਰਾ ਸਿੰਘ ਵਾਂ ਪ੍ਰਸੰਗ ਆਇਆ। ਇਹ ਘੋੜੀਆਂ ਛੱਡ ਛੱਡਦਾ ਸੀ ਸਿੰਘਾਂ ਦੇ ਖੇਤਾਂ 'ਚ, ਅਤੇ ਸਿੰਘਾਂ ਨੇ ਆਖਿਆ ਚੌਧਰੀ ਆਪਣੇ ਖੇਤ 'ਚ ਬੰਨ ਲਿਆ ਕਰ। ਕਹਿੰਦਾ ਹਾਲੇ ਰੱਸੇ ਨਹੀਂ ਹੈਣ ਮੇਰੇ ਕੋਲ, ਸਿੰਘਾਂ ਦੇ ਕੇਸ ਕੱਟਾਂਗਾ, ਉਹਦੇ ਰੱਸੇ ਬਣਾ ਕੇ ਫਿਰ ਘੋੜੀਆਂ ਨੂੰ ਬੰਨਾਂਗਾ। ਉਹ ਸਾਹਿਬ ਰਾਏ ਚੌਧਰੀ, ਇਹਨੇ ਵੀ ਨਸ਼ਹਿਰੇ ਪੰਨੂਏ ਵਾਲੇ ਨੇ ਬੜੇ ਸਿੰਘ ਸ਼ਹੀਦ ਕਰਵਾਏ, ਇਹਨੇ ਵੀ ਬੜੇ ਸਿੰਘਾਂ ਦੀ ਮੁਖਬਰੀ ਕਰਕੇ ਸਿੰਘ ਮਰਵਾਏ।
ਫੜ ਫੜ ਸਿੰਘਨ ਵੈ ਕੱਟੀ ਸਿਰ ਦੀ ਲਾਹੌਰ ਪਹੁੰਚਾਈ।
ਬਹੁਤ ਸਾਰੇ ਸਿੰਘ ਫੜ ਕੇ ਉਹਨਾਂ ਦੇ ਸਿਰ ਕੱਟਦਾ ਸੀ ਤੇ ਗੱਡੇ ਭਰ ਭਰ ਕੇ ਲਾਹੌਰ ਭੇਜਦਾ ਸੀ, ਇਕੱਲੇ ਇਕੱਲੇ ਸਿਰ ਦਾ ਮੁੱਲ ਲੈਂਦਾ ਸੀ। ਤਦੇ ਲਾਹੌਰ ਦੀ ਧਰਤੀ ਤੇ ਸ਼ਹੀਦਾਂ ਦੇ ਗੰਜ ਉਸਰੇ, ਗੰਜ ਗੰਜ ਦਾ ਮਤਲਬ ਢੇਰ ਲੱਗੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ, ਤੁਸੀਂ ਵਿਚਰੋ ਅੱਜ ਵੀ ਅਨੇਕਾਂ ਸ਼ਹੀਦ ਗੰਜ ਤੁਹਾਨੂੰ ਉੱਥੇ ਨਜ਼ਰ ਆਉਣਗੇ, ਸ਼ਹੀਦ ਗੰਜ, ਕਿਉਂਕਿ ਸਿਰ ਜਿਹੜੇ ਸਨ ਉਹ ਭਰ ਭਰ ਕੇ ਭੇਜੇ ਜਾਂਦੇ ਸਨ।
ਚੋ ਪਈ ਤਾਰੂ ਸਿੰਘ ਪਰ ਚੁਗਲੀ ਖਾਈ।
ਭਾਈ ਤਾਰੂ ਸਿੰਘ ਦੀ ਜਿਹੜੀ ਚੁਗਲੀ ਸੀ ਉਹ ਵੀ ਇਸੇ ਚੌਧਰੀ ਨੇ ਕੀਤੀ ਸੀ, ਸਾਹਿਬ ਰਾਏ ਨੇ, ਇਸੇ ਨੇ ਮੁਖਬਰੀ। ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਕਾਰਨ ਵੀ ਇਹ ਮਲੇਛ ਸੀ।
ਤੁਰਕਨ ਕੀ ਉਹਨੂੰ ਫੌਜ ਮੰਗਾਈ।
ਇਸੇ ਨੇ ਤੁਰਕਾਂ ਦੀ ਫੌਜ ਮੰਗਾਈ ਸੀ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਉਣ ਲਈ।
ਆਏ ਤੁਰਕਨ ਸੋ ਲਿਓ ਗਹਾਏ।
ਆਪ ਇਹ ਤੁਰਕਾਂ ਦੇ ਨਾਲ ਆਇਆ ਔਰ ਆ ਕੇ ਭਾਈ ਤਾਰੂ ਸਿੰਘ ਹੋਣਾ ਨੂੰ ਫੜ ਲਿਆ।
ਲਾਹੌਰ ਮੱਦ ਸੋ ਦਿਓ ਪਹੁੰਚਾਏ।
ਔਰ ਲਾਹੌਰ ਸ਼ਹਿਰ ਵਿੱਚ ਭਾਈ ਤਾਰੂ ਸਿੰਘ ਹੋਣਾ ਨੂੰ ਭੇਜਿਆ, ਉੱਥੇ ਵੀ ਜੋ ਘਟਨਾ ਘਟੀ ਮੈਂ ਉਹ ਵੀ ਦੱਸਾਂਗਾ ਅੱਗੇ।
ਦੋਹਰਾ ਸੁਨੋ ਸੁਪੋਰਖ ਖਾਲਸੇ ਜਿਮ ਥੋੜਨ ਬੋਤੇ ਜੀਤ।
ਕਹਿੰਦੇ ਸੁਣੋ ਹੁਣ ਖਾਲਸੇ ਦਾ ਪੌਰਖ, ਕਿਹੋ ਜਿਹੇ ਹਾਲਾਤਾਂ 'ਚ ਸੀ ਖਾਲਸਾ ਪਰ ਫਿਰ ਵੀ ਕਿੰਨਾ ਪੌਰਖ ਸੀ। ਪੌਰਖ ਦਾ ਮਤਲਬ ਬਲ, ਤਾਣ, ਕਿਉਂਕਿ ਖਾਲਸਾ ਆਪਣੇ ਤਾਣ ਨਾਲ ਨਹੀਂ ਸੀ ਲੜਦਾ, ਖਾਲਸਾ ਲੜਦਾ ਸੀ ਕਲਗੀਧਰ ਦੇ ਤਾਣ ਨਾਲ। ਜਿਵੇਂ ਥੋੜਨ ਬਹੁਤੇ ਜੀਤ, ਜਿਵੇਂ ਥੋੜਿਆਂ ਨੇ ਬਹੁਤਿਆਂ ਨੂੰ ਜਿੱਤਿਆ, ਇਹ ਉਹ ਇਤਿਹਾਸ ਹੈ ਖਾਲਸੇ ਪੰਥ ਦਾ, ਉਹ ਇਤਿਹਾਸ ਹੈ। ਸਾਡੇ ਵੱਡੇ ਭਾਗ ਨੇ ਸਾਨੂੰ ਇਹ ਕਥਾ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਬੇਨਤੀ ਹੈ ਸਨੇਮਰ ਕਿ ਭਾਈ ਇਹ ਕਥਾ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਬਹਿ ਕੇ ਸੁਣਨ ਵਾਸਤੇ ਜ਼ਰੂਰ ਹਦਾਇਤ ਕਰੋ। ਸਿੰਘ ਇਹ ਨੈੱਟ 'ਤੇ ਵੀ ਪਾ ਦਿੰਦੇ ਆ ਕਥਾ, ਨਹੀਂ ਆ ਸਕਦੇ ਬੱਚਿਆਂ ਦੀਆਂ ਪੜ੍ਹਾਈਆਂ ਹਨ, ਇੱਕ ਘੰਟੇ ਦਾ ਇਹ ਪ੍ਰਸੰਗ ਹੁੰਦਾ ਕਥਾ ਦਾ, ਤੋ ਸ਼ਾਮ ਸਮੇਂ ਜਾਂ ਸਵੇਰ ਸ਼ਾਮੇ ਜਦੋਂ ਵੀ ਰਾਤ ਨੂੰ ਸੌਣ ਵੇਲੇ ਇੱਕ ਘੰਟਾ ਉਹ ਬੱਚੇ ਇਤਿਹਾਸ ਦੀ ਇਹ ਕਥਾ ਜ਼ਰੂਰ ਸੁਣਿਆ ਕਰਨ, ਪਤਾ ਲੱਗੇ ਉਹਨਾਂ ਨੂੰ ਵੀ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ। ਨੌਜਵਾਨ ਵੀਰਾਂ ਨੂੰ ਬੇਨਤੀ ਹੈ ਇਸ ਪਵਿੱਤਰ ਕਥਾ ਨੂੰ, ਇਹ ਪੰਥ ਪ੍ਰਕਾਸ਼ ਦੀ ਕਥਾ ਨੂੰ ਗੌਰ ਨਾਲ ਸੁਣਦੇ ਵੀ ਨੇ, ਬਹੁਤ ਬੜੇ ਬੜੇ ਨੌਜਵਾਨ ਵੀਰਾਂ ਦੇ ਫੋਨ ਵੀ ਆਉਂਦੇ ਹੈ ਕਿ ਇਸ ਇਤਿਹਾਸ ਸੁਣਨ ਤੋਂ ਬਾਅਦ ਸਾਡੇ ਜੀਵਨ ਬਦਲ ਗਏ ਹਨ, ਅਸੀਂ ਮਾੜਿਆਂ ਰਾਹਾਂ ਨੂੰ ਛੱਡ ਕੇ ਸਿੱਧੇ ਰਾਹਾਂ 'ਤੇ ਪੈ ਗਏ। ਤੋ ਇਹ ਬਜ਼ੁਰਗਾਂ ਦੀ, ਮਾਂ ਬਾਪ ਦੀ ਜ਼ਿੰਮੇਵਾਰੀ ਹੈ ਕਿ ਉਹ ਇਤਿਹਾਸ ਦੀ ਕਥਾ ਆਪਣੇ ਬੱਚਿਆਂ ਨੂੰ ਸਰਵਣ ਕਰਾਉਣ ਕਿ ਸਾਡੇ ਪੁਰਖਿਆਂ ਦਾ ਇਤਿਹਾਸ ਹੈ। ਸੁਣੋ ਖਾਲਸੇ ਦਾ ਪੌਰਖ, ਜਿਵੇਂ ਥੋੜਨ ਬਹੁਤੇ ਜੀਤ, ਜਿਵੇਂ ਥੋੜਿਆਂ ਨੇ ਬਹੁਤਿਆਂ ਨੂੰ ਜਿੱਤਿਆ। ਥੋੜੇ ਸਨ ਪਰ ਉਹਨਾਂ ਥੋੜਿਆਂ ਨੇ ਬਹੁਤਿਆਂ 'ਤੇ ਜਿੱਤ ਪ੍ਰਾਪਤ, ਅੱਜ ਕਹਿ ਦਿੰਦੇ ਆ ਨਾ ਥੋੜੇ ਹਾਂ ਜੀ ਅਸੀਂ, ਸਾਡੀ ਗਿਣਤੀ ਥੋੜ੍ਹੀ ਹੈ, ਕਿਵੇਂ ਥੋੜਿਆਂ ਨੇ ਬਹੁਤਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਹੁਣ ਉਹ ਵੀ ਕਥਾ ਸੁਣਾਵਾਂਗੇ।
ਹਮਰੇ ਦਾਦੇ ਥੋਕੀਓ ਮਰਨ ਧਰਮ ਤਰ ਚੀਤ।
ਮੈਂ ਸੁਣਾਵਾਂਗਾ ਆਪਣੇ ਦਾਦੇ ਦਾ ਇਤਿਹਾਸ। ਭਾਈ ਰਤਨ ਸਿੰਘ ਕਹਿੰਦੇ ਕਿ ਜਿਹਨੇ ਧਰਮ ਵਾਸਤੇ ਮਰਨਾ ਠਾਣ ਲਿਆ ਸੀ ਹਿਰਦੇ 'ਚ, ਮੇਰੇ ਦਾਦਾ ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਨੇ। ਕਹਿੰਦੇ ਉਹ ਪ੍ਰਸੰਗ ਮੈਂ ਤੁਹਾਨੂੰ ਸਰਵਣ ਕਰਾਵਾਂਗਾ।
ਨਵਾਬ ਸੁਖਾਨ ਬਹਾਦਰੋ ਸਿੰਘਨ ਪਰ ਕੀਓ ਜ਼ੋਰ।
ਖਾਨੂ ਨੇ, ਜਕਰੀਏ ਨੇ ਸਿੰਘਾਂ ਉੱਤੇ ਬੜਾ ਜ਼ੋਰ ਪਾਇਆ, ਬੜੇ ਸਿੰਘ ਖੁਆਰ ਕੀਤੇ, ਬਹੁਤਿਆਂ 'ਤੇ ਜ਼ੁਲਮ ਕੀਤਾ।
ਇਮ ਮੁਲਖੀਅਨ ਬੋਲਾ ਕੈ ਲਿਖਿਓ ਵਿੱਚ ਲਾਹੌਰ।
ਇਹਨੇ ਮੁਲਖ ਸੱਦਿਆ ਸਾਰਾ, ਆਮ ਲੋਕਾਂ ਨੂੰ ਸੱਦ ਕੇ ਉਹਨਾਂ ਨੂੰ ਲਿਖਤ ਕਰਕੇ ਦਿੱਤੀ, ਆਹ ਲਓ ਤੁਹਾਨੂੰ ਖੂਨ ਮਾਫ਼ ਸਿੰਘਾਂ ਦੇ, ਆਹ ਲਓ ਉਹਨਾਂ ਘਰੋਂ ਲੁੱਟਿਆ ਹੋਇਆ ਸਮਾਨ ਤੁਹਾਨੂੰ ਮਾਫ਼, ਉਹਨਾਂ ਦੀਆਂ ਲੁੱਟੀਆਂ ਜਗੀਰਾਂ ਜ਼ਮੀਨਾਂ ਤੁਹਾਨੂੰ ਮਾਫ਼, ਇੱਦਾਂ ਲਿਖ ਲਿਖ ਕੇ ਪਟੇ ਦਿੱਤੇ ਨੇ ਲੋਕਾਂ ਨੂੰ।
ਜੋ ਭਈ ਜੋ ਸਿੰਘਨ ਕੋ ਕੋ ਲੁਕਾਵੇ।
ਨਾਲੇ ਵੀ ਲਿਖਿਆ ਜਿਹੜਾ ਕਿਸੇ ਸਿੰਘ ਨੂੰ ਪਨਾਹ ਦੇਵੇਗਾ, ਜਿਹੜਾ ਕਿਸੇ ਸਿੰਘ ਨੂੰ ਆਪਣੇ ਕੋਲ ਲੁਕਾਵੇਗਾ,
ਸੋਵੇ ਆਪਣੀ ਜਾਨ ਗਵਾਵੇ।
ਉਹ ਸਿੰਘ ਤਾਂ ਮਾਰਾਂਗੇ ਅਸੀਂ, ਉਹਨੂੰ ਵੀ ਗਵਾ ਦਿਆਂਗੇ, ਮੁਕਾ ਦਿਆਂਗੇ, ਉਹਦਾ ਪਰਿਵਾਰ ਪੀੜ ਕੇ ਰੱਖ ਦਿਆਂਗੇ।
ਆਏ ਸਿੰਘ ਬਤਾਵੇ ਨਾਈ।
ਜਿਹੜਾ ਆ ਕੇ ਦੱਸੇ ਨਾ, ਵੇਖ ਕੇ ਵੀ ਸਿੰਘ ਵੇਖੇ ਤੇ ਸਾਨੂੰ ਆ ਕੇ ਦੱਸ ਨਾ ਪਾਵੇ।
ਵੈ ਪੀ ਆਪਣੀ ਜਿੰਦ ਗਵਾਈ।
ਉਹਦੀ ਵੀ ਜਿੰਦ ਗਵਾ ਦਿਆਂਗੇ, ਉਹਦਾ ਟੱਬਰ ਰੋਲ ਦਿਆਂਗੇ।
ਜੋ ਸਿੰਘਨ ਕੋ ਸਾਕ ਕਰੇ ਵੈ।
ਤੇ ਜਿਹੜਾ ਸਿੰਘਾਂ ਨਾਲ ਰਿਸ਼ਤੇਦਾਰੀ ਰੱਖੇਗਾ, ਸਿੰਘਾਂ ਦੇ ਨਾਲ ਆਪਣੀਆਂ ਧੀਆਂ ਭੈਣਾਂ ਵਿਆਹੇਗਾ ਜਾਂ ਰਿਸ਼ਤੇ ਕਰੇਗਾ,
ਮੁਸਲਮਾਨ ਸੋ ਹੋਵਨ ਲੇਵੈ।
ਕਹਿੰਦਾ ਉਹਨੂੰ ਫੜ ਕੇ ਮੈਂ ਜਬਰੀ ਮੁਸਲਮਾਨ ਬਣਾਵਾਂਗਾ, ਉਹਨੂੰ ਜਬਰੀ ਇਸਲਾਮ ਦੇ ਵਿੱਚ ਲਿਆਵਾਂਗਾ।
ਜੋ ਸਿੰਘਨ ਕੋ ਦੇਵੈ ਅਨਾਜ।
ਜਿਹੜਾ ਸਿੰਘਾਂ ਨੂੰ ਅਨਾਜ ਦੇਵੇਗਾ, ਉਹਨਾਂ ਦੀ ਰੋਟੀ ਦੀ ਮਦਦ ਕਰੇਗਾ, ਉਹਨਾਂ ਨੂੰ ਭੋਜਨ ਦੇਵੇਗਾ,
ਮੁਸਲਮਾਨ ਕਰੋ ਤਿਸ ਕਾਜ।
ਕਹਿੰਦਾ ਉਸੇ ਵੇਲੇ ਮੈਨੂੰ ਪਤਾ ਲੱਗਣ ਤੇ ਉਹਨੂੰ ਮੈਂ ਮੁਸਲਮਾਨ ਬਣਾਵਾਂਗਾ, ਉਹਨੂੰ ਇਸਲਾਮ ਦੇ ਵਿੱਚ ਲੈ ਕੇ ਆਵਾਂਗਾ।
ਦੋਹਰਾ ਐਸੀ ਐਸੀ ਕੂਰ ਕਰ ਦੀਨੇ ਲੋਕ ਡਰਾਏ।
ਏਦਾਂ ਏਦਾਂ ਦੀਆਂ ਘੂਰ ਕੱਪੀਆਂ ਕਰਕੇ ਨੇ ਲੋਕਾਂ ਨੂੰ ਡਰਾ ਦਿੱਤਾ, ਦਹਿਸ਼ਤ ਪਾ ਦਿੱਤੀ ਜਕਰੀਏ ਨੇ। ਤੇ ਸਿੰਘਾਂ ਦੇ ਪਰਛਾਵੇਂ ਤੋਂ ਵੀ ਲੋਕ ਭੈ ਭੀਤ ਹੁੰਦੇ ਵੇਖ ਕੇ, ਉਹ ਕਈਆਂ ਨਾ ਦੱਸਣਾ ਵਾਸਤੇ ਵੀ ਦਿਲ ਕਰਦਾ, ਫਿਰ ਵੀ ਦੱਸ ਕੇ ਆਉਂਦੇ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਸਾਨੂੰ ਮਾਰਨਗੇ। ਇੱਦਾਂ ਕਹਿੰਦੇ ਬਹੁਤ ਜ਼ਿਆਦਾ ਲੋਕ ਭੈ ਭੀਤ ਤੇ ਡਰ ਗਏ, ਜਕਰੀਏ ਨੇ ਆਪਣੀ ਦਹਿਸ਼ਤ ਬਣਾਈ।
ਕਈ ਅਨਕੋ ਸਿਰੋ ਪਾਉ ਦੇ ਦੀਨੇ ਵਿੱਚੋਂ ਪੜਾਏ।
ਕਈਆਂ ਨੂੰ ਸੱਦ ਕੇ ਸਿਰੇ ਪਾਉ ਦੇ ਕੇ ਨਾ ਉਹਨਾਂ ਨੂੰ ਕਿ ਤੈਨੂੰ ਫਲਾਣੇ ਪਿੰਡ ਦਾ ਚੌਧਰੀ ਬਣਾ ਦਿੱਤਾ, ਜਿਹੜੇ ਕਿਤੇ ਆਪਸ ਵਿੱਚ ਸਿੰਘਾਂ ਨਾਲ ਕੋਈ ਸਾਂਝ, ਉਹਨੂੰ ਪਾੜ ਦਿੱਤਾ ਸਰੋਪਾ ਦੇ ਕੇ, ਲਾਲਚ ਦੇ ਕੇ, ਆ ਜਾ ਤੈਨੂੰ ਪਦਵੀ ਦੇ ਦਿੰਦੇ ਹਾਂ ਤੂੰ ਸਿੰਘ ਫੜਾ। ਇਹ ਨੀਤੀਆਂ ਹੁੰਦੀਆਂ ਭੈੜੀਆਂ ਕੂਟਨੀਤੀਆਂ, ਵੀ ਪਾੜਾ ਪਾ ਦਿਓ, ਵਖਰੇਵੇਂ ਪੈਦਾ ਕਰ ਦਿਓ, ਭੇਦਵਾਦੀ ਬਿਰਤੀ ਬਣਾ ਦਿਓ, ਆਪਸ 'ਚ ਉਲਝੇ ਰਹਿਣ, ਇੱਦਾਂ ਸਰੋਪੇ ਪਾ ਕੇ ਕਈਆਂ ਨੂੰ ਲਾਲਚ ਦੇ ਕੇ ਵਿੱਚ ਪਾੜੇ ਪਵਾ ਦਿੱਤੇ। ਸਿੰਘਾਂ ਦੇ ਉੱਤੇ ਜਿਸ ਪ੍ਰਕਾਰ ਇਹ ਸਖਤੀ ਦਾ ਦੌਰ ਹੈ, ਪਾਪੀ ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ। ਸਰਦਾਰ ਸੁੱਖਾ ਸਿੰਘ, ਸਰਦਾਰ ਮਹਤਾਬ ਸਿੰਘ ਵਰਗੇ ਯੋਧਿਆਂ ਦਾ ਇਤਿਹਾਸ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ ਆਏ ਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ।